ਹੋ ਜਾ ਤਾਂ ਕੀ ਉਹ ਰੁਕੇ ਰਹਿਣੇ ਆ
ਵਿਘਨੇਸ਼ਵਰ ਆਇਆ ਵਾਲਾ ਦਾਇਆ ਸੁਰਪੀ ਆਇਆ ਲੰਬੋਦਰ ਆਇਆ ਸਕਲ ਆਇਆ ਚਜੁਰਤੀ ਕਰਾਇਆ ਨਾ ਗਾਣਾ ਨਾ ਆਇਆ ਸੁਰਤੀ ਅਗਵੇ ਰੂਸ਼ੀ ਤਾਇਆ ਗੌਰੀ ਸੁਤਾਇਆ ਗਣਨਾਥ ਨਮੋ ਨਮਸਤੇ। ਆਹ ਜਿਹੜਾ ਪਾਠ ਹੈ ਨਾ ਪ੍ਰਧਾਨ ਜੀ ਸਾਡਾ ਚੱਲ ਰਿਹਾ ਇਹ ਵੀ ਇਸੇ ਵਿਸ਼ੇ ਦੇ ਚੱਲ ਰਿਹਾ ਜੀ ਹੈ ਨਾ। ਇਹ ਪਹਿਲਾਂ ਕੀ ਪਾਠ ਚੱਲਿਆ ਸੀ 87 ਨੰਬਰ ਸਲੋਕ ਹੈ ਨਾ 87 ਨੰਬਰ ਸਲੋਕ ਚ ਕੀ ਕਿਹਾ ਸੀ? ਹਾਂਜੀ ਉਹਨਾਂ ਕਿਹਾ ਹੈ ਨਾ ਦਵੈਤ ਦਾ ਆਦਰਸ਼ਨ ਦਵੈਤ ਦਾ ਆਦਰਸ਼ਨ ਔਰ ਆਤਮ ਗਿਆਨ ਇਹ ਦੋਨੋਂ ਹੋਣੇ ਚਾਹੀਏ। ਉਹਨੇ ਕਿਹਾ ਸੀ ਜੇ ਦਵੈਤ ਦਾ ਆਦਰਸ਼ਨ ਤੇ ਉਹ ਤੇ ਘਟਾ ਦੀ ਨੂੰ ਵੀ ਹੈ ਘੜੇ ਨੂੰ ਵੀ ਹੈ ਘੜੇ ਨੂੰ ਕੁਛ ਦਿਖਾਈ ਦਿੰਦਾ ਸੰਸਾਰ ਤੇ ਆਂਦਾ ਉਹਦੇ ਵਰਗੀ ਸਮਾਧੀ ਹੋ ਹੀ ਨਹੀਂ ਸਕਦੀ ਜਿਹਨੂੰ ਕਦੀ ਯਾਦ ਹੀ ਨਾ ਆਏ। ਤੂੰ ਤੇ ਜਦੋਂ ਸਮਾਧੀ ਤੇ ਉੱਠੇਗਾ ਫਿਰ ਤੈਨੂੰ ਯਾਦ ਵੀ ਆਜੂਗਾ ਘੜੇ ਨੂੰ ਤੇ ਯਾਦ ਵੀ ਨਹੀਂ ਆਉਂਦਾ ਤੇ ਅੱਧਾ ਗਿਆਨੀ ਉਹ ਨਾ ਹੋਇਆ ਫਿਰ ਅਰਧ ਗਿਆਨ ਉਹਨੂੰ ਹੋ ਗਿਆ ਹੈ ਨਾ। ਆਂਦਾ ਇਸ ਵਾਸਤੇ ਉਹ ਜਿਹੜਾ ਤੂੰ ਨਿਯਮ ਬਣਾ ਰਿਹਾ ਉਹ ਠੀਕ ਨਹੀਂ ਹੈ ਕਿਉਂਕਿ ਦਵੈਤ ਕਾ ਆਦਰਸ਼ਨ ਔਰ ਗਿਆਨ ਇਹ ਦੋਨੋਂ ਮਿਲ ਕਰਕੇ ਫਿਰ ਉਹਨੂੰ ਕਹਾਂਗੇ ਬ੍ਰਹਮ ਗਿਆਨ ਕਹਿੰਦੇ ਇਹ ਤੇਰਾ ਨਿਯਮ ਜਿਹੜਾ ਠੀਕ ਨਹੀਂ ਹੈ। ਹਾਂਜੀ ਤੇ ਇਹ ਸਿਧਾਂਤੀ ਕਹਿੰਦੇ ਇਹ ਤੇਰੀ ਗੱਲ ਇਹ ਗੱਲ ਨਹੀਂ ਹੈ ਇਹ ਗੱਲ ਅਜੇ ਅਜੇ ਪੂਰਾ ਹੋਇਆ ਨੀ ਨਾ। ਉਹਨੇ ਇਹ ਪ੍ਰਸ਼ਨ ਕੀਤੇ ਇਹ ਸ਼ੰਕਾ ਕੀਤੀ ਸੀ ਕਿ ਦਵੈਤ ਆਦਰਸ਼ਨ ਦਵੈਤ ਦਾ ਆਦਰਸ਼ਨ ਦਵੈ ਆਦਰਸ਼ਨ ਮੈਨੇ ਨਾ ਦਿਖਾਈ ਦੇਣਾ ਔਰ ਗਿਆਨ ਇਹ ਦੋਨੇ ਚੀਜ਼ਾਂ ਬਣ ਕੇ ਤੇ ਫਿਰ ਉਹਨੂੰ ਕਹਾਂਗੇ ਵਿਦਿਆ ਹੈ ਨਾ ਮਤਲਬ ਬ੍ਰਹਮ ਗਿਆਨ ਵਿਦਿਆ ਮੈਨੇ ਬ੍ਰਹਮ ਗਿਆਨ। ਤੇ ਉਹ ਕਹਿੰਦਾ ਜੇ ਇਹਨਾਂ ਦੋਨਾਂ ਚੀਜ਼ਾਂ ਨੂੰ ਮਿਲਾ ਕੇ ਤੁਸੀਂ ਕਹੋਗੇ ਦਵੈਤ ਆਦਰਸ਼ਨ ਉਹ ਤੇ ਘੜੇ ਨੂੰ ਵੀ ਨਹੀਂ ਹੈ ਦਵੈਤ ਦਾ ਆਦਰਸ਼ਨ ਘੜੇ ਨੂੰ ਵੀ ਦਰਸ਼ਨ ਹੋ ਰਹੇ ਉਹਨੂੰ ਨਹੀਂ ਹੋ ਰਹੇ ਅੱਧਾ ਗਿਆਨੀ ਤੇ ਫਿਰ ਉਹ ਵੀ ਮੰਨੋ ਇਹੀ ਗੱਲ ਚੱਲਦੀ ਸੀ ਨਾ ਇਸ 87 ਨੰਬਰ ਸਲੋਕ ਚ ਇਹ ਚੱਲ ਗਿਆ ਠੀਕ ਹੈ ਨਾ। ਆਪ ਉਸਕਾ ਹੁਣ ਉੱਤਰ ਦੇਗੇ ਨੀਚੇ ਵਾਲੇ ਸਲੋਕ ਨੂੰ ਪੂਰਵ ਸਲੋਕ ਮੈਂ ਉਕਤ ਮਿਲਿਤ ਪਕਸ਼ ਮਨੇ ਮਿਲਿਆ ਜੁਲਿਆ ਮਤਲਬ ਕਿਹੜਾ ਦਵੈਤ ਆਦਰਸ਼ਨ ਗਿਆਨ ਠੀਕ ਹੈ। ਪੂਰਵ ਸਲੋਕ ਮੈਂ ਉਕਤ ਮਿਲਿਤ ਪਕਸ਼ ਮੈਂ ਸਮਾਧੀ ਵਾਲੇ ਕੋ ਅਰਧ ਵਿਦਿਆ ਹੀ ਨਹੀਂ ਪ੍ਰਾਪਤ ਹੋਵੇਗੀ ਇਸ ਵਾਸਤੇ ਇਸ ਬਾਤ ਕੋ ਉਪਹਾਸ ਸਹਿਤ ਕਥਨ ਕਰਦੇ ਹੈ। ਆਂਦਾ ਜਿਹੜਾ ਤੂੰ ਪਕਸ਼ ਦੱਸ ਰਿਹਾ ਹੈ ਨਾ ਉਹਦੇ ਵਿੱਚ ਤੇ ਸਮਾਧੀ ਵਾਲੇ ਨੂੰ ਅਰਧ ਵਿਦਿਆ ਵੀ ਨਹੀਂ ਪ੍ਰਾਪਤ ਹੋਈ ਘੜੇ ਨੂੰ ਤੇ ਅਰਧ ਵਿਦਿਆ ਹੈ ਉਹਨੂੰ ਤੇ ਅਰਧ ਵਿਦਿਆ ਵੀ ਨਹੀਂ ਪ੍ਰਾਪਤ ਹੋਈ ਫਿਰ ਕੈਸੇ? ਆਂਦਾ ਤੁਸੀਂ ਸਮਾਧੀ ਚ ਬੈਠੇ ਜੇ ਮੱਖੀਆਂ ਮੱਛਰ ਤੰਗ ਨਹੀਂ ਕਰਨਗੇ ਭੀ ਵੀ ਨਹੀਂ ਕਰਨਗੇ ਕੰਨਾਂ ਦੇ ਲਾਗੇ ਤੇ ਧਿਆਨ ਲੱਗੂਗਾ ਟੁੱਟੂਗਾ ਨੀ ਤੇ ਘੜੇ ਨੂੰ ਤੇ ਹੈ ਹੀ ਨੀ ਉਹਨੂੰ ਤੇ ਕਦੀ ਆਦਰਸ਼ਨ ਦਰਸ਼ਨ ਹੋ ਹੀ ਨਹੀਂ ਸਕਦਾ ਤੇ ਫਿਰ ਤੇ ਉਹਦੇ ਨਾਲ ਤਾਂ ਘੜਾ ਹੀ ਚੰਗਾ ਹੋਇਆ ਤੇ ਤੇਰੀ ਸਮਾਧੀ ਕਿੱਦਾਂ ਲੱਗ ਜਾਏਗੀ? ਉਪਹਾਸ ਮੈਂ ਹਾਸੀ ਮਖੌਲ ਜਿਹਨੂੰ ਕਹਿੰਦੇ ਹੱਸ ਮਖੌਲ ਹੋ ਜਾਏਗਾ ਤੇਰਾ ਮਖੌਲ ਉਡਾ ਦੇਣਗੇ ਕਹਿੰਦੇ ਤੇਰੇ ਮਖੌਲ ਉਡਾ ਤਾ ਉਪਹਾਸ ਮਖੌਲ ਕਰਨਗੇ ਠੀਕ ਹੈ ਜੀ। ਆਪ ਕੈਸੇ ਕਰਨਗੇ ਉਪਹਾਸ ਦੇਖੋ ਮਕਸ਼ਿਕ ਧਵਨੀ ਵਿਮੁਖਿਆ ਨਾਮ ਵਿਕਸ਼ੇਪਾਂ ਨਾਮ ਬਹੁ ਤਤਵਤਃ ਤਵ ਵਿਦਿਆ ਤਥਾ ਨਾ ਸਿਆਦ ਘਟਾਦੀ ਨਾਮ ਜਥਾ ਦ੍ਰਿੜ੍ਹ। ਦੇਖੋ ਘਟਾਦੀ ਨਾਮ ਜਥਾ ਦ੍ਰਿੜ੍ਹਾ ਦ੍ਰਿੜ ਜੈਸੇ ਘੜੇ ਦਾ ਦ੍ਰਿੜ ਹੈ ਕਿ ਉਹਨੂੰ ਕਦੀ ਅਦਵੈਤ ਦਰਸ਼ਨ ਹੁੰਦਾ ਹੀ ਨਹੀਂ ਆਉਂਦਾ ਏਦਾਂ ਤੇਰਾ ਤਾਂ ਨਹੀਂ ਹੋ ਸਕਦਾ। ਕਿਉਂ ਨਹੀਂ ਹੋ ਸਕਦਾ? ਦੇਖੋ ਘਟਾਦੀ ਨਾਮ ਇਸ ਪਕਸ਼ ਮੈਂ ਘਟ ਆਦਿ ਜੜ ਪਦਾਰਥ ਕਾ ਜਥਾ ਦ੍ਰਿੜ ਵਿਦਿਆ ਜੈਸੇ ਦਵੈਤ ਵਿਸਮਰਨ ਰੂਪ ਦ੍ਰਿੜ ਗਿਆਨ ਹੈ ਉਹਨੂੰ ਦਵੈਤ ਦਾ ਸਿਮਰਨ ਕਦੀ ਹੋ ਹੀ ਨਹੀਂ ਸਕਦਾ ਵਿਸਮਰਨ ਹੀ ਰਹੇਗਾ। ਹਾਂ ਠੀਕ ਹੈ ਨਾ। ਉਸਕਾ ਦ੍ਰਿੜ ਗਿਆਨ ਅਰਥਾਤ ਦਵੈਤ ਵਿਸਮਰਨ ਤਬ ਨਾ ਸਿਆਤ ਤੁਹਾਡੀ ਸਮਾਧੀ ਮੈਂ ਨਹੀਂ ਹੋਗਾ। ਕਿਉਂ ਕਿਉਂ ਨਹੀਂ ਹੋਗਾ? ਕਿਉਂਕਿ ਮਕਸ਼ਿਕਾ ਧਵਨੀ ਮੁਖਿਆ ਨਾਮ ਮੱਛਰ ਕੇ ਆਵਾਜ਼ ਆਦਿ ਆਦਿ ਤੋਂ ਮੱਖੀਆਂ ਵੀ ਜਿਤਨੀ ਹੈ ਕੋਈ ਜੋ ਧਿਆਨ ਚ ਬੈਠਾ ਕਿਸੇ ਪਕਸ਼ੀ ਦੀ ਆਵਾਜ਼ ਆਈ ਕਿ ਮੱਖੀ ਦੀ ਕੰਨ ਚ ਭੂ ਭੂ ਕਰਦਾ, ਮੱਛਰ ਨੇ ਕਰ ਦਿੱਤਾ, ਤੇ ਧਿਆਨ ਉੱਧਰ ਜਾਊਗਾ ਕਿ ਨਹੀਂ? ਜਾਊਗਾ ਨਾ, ਤੇ ਸਮਾਧੀ ਕਿੱਥੇ ਲੱਗ ਗਈ? ਉਹਦੀ ਗੱਲ ਕਰ ਰਹੇ। ਵਿਕਸ਼ੇਪ ਕੀ ਬਹੁਲਤਾ ਕੇ ਕਾਰਨ, ਵਿਕਸ਼ੇਪ ਬਹੁਤ ਹੈ, ਬਹੁਲਤਾ ਮੈਨੇ ਵਿਕਸ਼ੇਪ ਬਹੁਤ ਹੈ, ਉਸਕੇ ਕਾਰਨ ਵਿਕਸ਼ੇਪਾ ਨਾਮ ਬਹੁਤਤਵ, ਵਿਕਸ਼ੇਪ ਬਹੁਤ ਹੈ, ਇਸ ਲਈ ਤੁਹਾਰੇ ਲਈ ਦ੍ਵੈਤ ਕਾ ਵਿਸਮਰਨ ਘਟ ਕੀ ਨਿਆਈ ਸੰਭਵ ਨਹੀਂ ਹੋਗਾ। ਤੇਰਾ ਜਿਹੜਾ ਦ੍ਵੈਤ ਹੈ ਆਦਰਸ਼ਨ, ਉਹ ਘੜੇ ਦੀ ਤਰ੍ਹਾਂ ਹੋ ਹੀ ਨਹੀਂ ਸਕਦਾ। ਘੜੇ ਨੂੰ ਤੇ ਮੱਖੀ ਭੂੰਕਦੀ ਰਹੇ, ਭਾਵੇਂ ਹਾਥੀ ਚਲਾਉਂਦਾ ਰਹੇ, ਉਹਦਾ ਤੇ ਉਹਨੂੰ ਤਾਂ ਗੱਲ ਹੀ ਕੋਈ ਨੀ, ਉਹ ਤਾਂ ਜੜ ਹੈ। ਤੇ ਤੇਰੇ ਲਾਗੇ ਤਾਂ ਮੱਛਰ ਨੇ ਵੀ ਭੂੰ ਭੂੰ ਕਰਤਾ, ਤੇ ਤੇਰੀ ਸਮਾਧੀ ਟੁੱਟ ਜੂਗੀ, ਤੇ ਤੇਰਾ ਕੀ ਬਣੂਗਾ ਫਿਰ?
ਇੱਥੇ ਬਾਬਾ ਜੀ ਇੱਕ ਬੇਨਤੀ ਹੈ ਵੀ ਇਹ ਜਿਹੜੇ ਬਣਾਉਂਦੇ ਨੇ ਮਹਾਂਪੁਰਸ਼ਾਂ ਦੇ, ਕਈ ਥੋਂ ਦੇਖਿਆ ਰਾੜੇ ਤਾਂ ਬੜੇ ਪੁੱਤਾਂ ਦੇ, ਧੌਰਾ ਸਾਹਿਬਾਂ ਦੇ, ਹੋਰ ਵੀ ਕਈ ਥੋਂ ਦੇਖੇ ਵੀ ਇਹ ਭੋਰੇ ਬਣਾਉਂਦੇ ਨੇ।
ਇਸੇ ਕਰਕੇ ਹਾਂ, ਬਸ ਹੋਰ ਭੋਰਾ ਬਣਾਉਣ ਦਾ ਮਤਲਬ ਕੀ ਆ? ਪਰ ਭੋਰਾ ਬਣਾਉਣ ਦਾ ਤਾਤਪੁਰ ਇਹੀ ਆ, ਬਾਹਰਲੇ ਜਿਹੜੇ ਵਿਕਸ਼ੇਪ ਹੈ ਅੱਧੇ ਤੇ ਕੱਟੇ ਗਏ। ਹੁਣ ਮੰਨ ਲਓ ਇੱਥੇ ਬੈਠੇ ਆਪਾਂ, ਇੱਧਰੋਂ ਮੋਟਰਸਾਈਕਲ ਲੰਘ ਗਿਆ, ਆਵਾਜ਼ ਨਾ ਵੀ ਚਾਹੋ ਤੇ ਆਵਾਜ਼ ਤੇ ਆਏਗੀ, ਕੰਨ ਖੁੱਲੇ ਹੈ ਨਾ। ਅਗਰ ਉਹ ਭੂਰੇ ਭੋਰੇ ਵਿੱਚ ਬੈਠੇ ਆ, ਆ ਅੱਧੀਆਂ ਆਵਾਜ਼ਾਂ ਤੇ ਬਚ ਗਈਆਂ, ਕੋਈ ਬਹੁਤ ਤੇਜ਼ ਆਵਾਜ਼ ਆਏਗੀ ਤੇ ਭਾਵੇਂ ਭੋਰੇ ਚ
ਚਲੇ ਗਏ। ਮਤਲਬ ਇਕਾਗਰ ਕਰਨ
ਵਾਸਤੇ, ਮਨ ਨੂੰ ਇਕਾਗਰ ਕਰਨ ਵਾਸਤੇ ਇਹ ਸਭ ਸਹਾਇਕ ਹੈ। ਔਰ ਜੰਗਲ ਚ ਜਾਂਦੇ ਕਿਉਂ ਹੈ? ਜੰਗਲ ਚ ਭੋਰਾ ਪੁੱਟਣ ਦੀ ਵੀ ਲੋੜ ਨੀ, ਅੱਧੇ ਕੰਮ ਤਾਂ ਵੈਸੇ ਹੀ ਬਣ ਜਾਂਦੇ।
ਇਹਦਾ ਮਤਲਬ ਜਿਹੜੀ ਬਿਰਤੀ ਆਪਣੀ,
ਹਾਂ
ਬਿਰਤੀ ਨੂੰ ਜਿਵੇਂ ਪੂਰੀ ਆਪਾਂ ਤਾਰ ਨੂੰ ਜੁਆਇੰਟ ਕਰਨਾ ਹੈ ਤਾਂ ਉਹ ਮਤਲਬ ਪੂਰੀ ਟਿਊਬ ਮਚੂਗੀ, ਬਿਰਤੀ ਨੂੰ ਪੂਰਾ ਜੋੜਨਾ
ਤਾਂ ਹੀ ਤੇ ਗੱਲ ਬਣੇਗੀ। ਜੇ ਥੋੜੀ ਜੁੜੇਗੀ
ਸਪਾਰਕ ਦਿੰਦੀ ਰੂ
ਤੇ ਲਾਈਟ ਜਲੇਗੀ ਨਹੀਂ, ਇਤਨੀ ਟੱਚ ਕੱਟ ਕੁਸ ਕੱਸ ਕੇ ਪਲਾਸ ਨਾ ਕੱਸ ਦਿੰਦੇ ਆ, ਸਪਾਰਕਿੰਗ ਵੀ ਨਾ ਕਰੇ। ਕਿਉਂ ਕੱਸ ਦਿੰਦੇ ਆ? ਸਪਾਰਕਿੰਗ ਵੀ ਨਾ ਕਰੇ, ਬਾਅਦ ਵਿੱਚ ਵੀ ਇਹ ਖਰਾਬ ਨਾ ਕਰੇ, ਢਿੱਲੀ ਨਾ ਰਹੇ, ਜੁੜੀ ਰਹੇ, ਬਾਅਦ ਵਿੱਚ ਵੀ ਨਾ ਕਰੇ। ਏਦਾਂ ਬਿਰਤੀ ਜੁੜੇ ਉਹਨੂੰ ਕਹਿੰਦੇ ਆ ਸਮਾਧੀ। ਹਾਂ, ਤੇਲ ਧਾਰਾਵਤ, ਜੈਸੇ ਘੜਾ ਭਰਿਆ ਹੈ ਤੇਲ ਦਾ, ਪੀਪਾ ਭਰਿਆ ਤੇਲ ਦਾ, ਥੋੜਾ ਜੇ ਗਲੀ ਕਰਦੀ ਉਹ ਚ, ਉੱਤੇ ਉਹ ਜਿਹੜੀ ਧਾਰਾ ਉਹ ਚੋਂ ਨਿਕਲੇਗੀ, ਸਾਰ ਨਿਕਲੇਗੀ, ਨਾ ਘੱਟ ਨਾ ਵੱਧ, ਬਿਲਕੁਲ ਇੱਕ ਸਾਰ ਨਿਕਲੇਗੀ। ਐਸੇ ਬਿਰਤੀ ਜਦੋਂ ਭਗਵਾਨ ਦੇ ਚਰਨਾਂ ਦੇ ਨਾਲ, ਆਤਮਾ ਦੇ ਨਾਲ, ਬ੍ਰਹਮ ਦੇ ਨਾਲ ਜੁੜ ਜਾਏ, ਉਹਨੂੰ ਕਹਿੰਦੇ ਸਮਾਧੀ। ਗੱਲਾਂ ਦਾ ਕੀ ਆ, ਆਪਾਂ 3 ਘੰਟੇ ਬੈਠਦੇ ਹਾਂ ਮਹਾਰਾਜ, ਸਮਾਧੀ ਲੱਗ ਜਾਂਦੀ ਸਾਡੀ। ਜੋਗੀ ਰਾਜ ਕਹਿੰਦੇ ਬਸ ਚੁੱਪ ਕਰ, ਮੈਂ ਜਾਣ ਗਿਆ, ਮੇਰੇ ਸਾਹਮਣੇ ਆਇਆ ਹੱਥ ਆ ਕੇ ਕਰਕੇ ਬੈਠਦੇ ਨਾ, ਇੰਨੇ ਚ ਹੱਥ ਦੇਖ ਲੈਂਦੇ ਸੀ, ਏਦਾਂ ਕੋ ਬੈਠ ਗਿਆ ਨਾ, ਬਸ ਹੋ ਗਿਆ। ਦੱਸਦੇ ਨੀ ਸੀ ਕੁਛ, ਇਸਤਰੀ ਨੂੰ ਨੰਗੇ ਪੈਰ ਕਰਕੇ ਮੇਰੇ ਸਾਹਮਣੇ ਵੀ ਨਿਕਾਲਦੇ, ਉਹਦੇ ਪੈਰਾਂ ਦੀਆਂ ਉਂਗਲਾਂ ਤੋਂ ਮੈਂ ਦੱਸ ਦੂੰਗਾ ਇਹਦਾ ਆਚਰਣ ਕੈਸਾ ਹੈ। ਮੈਂ ਮਜਬੂਰ ਸੀ, ਮੈਂ ਦੱਸ ਵੀ ਨਹੀਂ ਸਕਦਾ, ਮੈਨੂੰ ਸੌਂਹ ਖਵਾਈ ਸੀ ਉਹਨਾਂ, ਮੈਨੂੰ ਆਪ ਕੋਲ ਖੜਾ ਹੋ ਕੇ ਕਹਿਤਾ, ਕਹੋ ਵੀ ਮੈਂ ਮਰ ਗਿਆ, ਮੈਂ ਕੀ ਕਰਦਾ? ਕੀ ਕਰਦਾ ਮੈਂ ਮਜ਼ਬੂਰ ਸੀ, ਨਹੀਂ ਦੱਸ ਸਕਦਾ, ਉਹਨਾਂ ਕੋਲ ਦੱਸਣਾ ਤੇ ਸਾਡੇ ਕੋਲ ਨੀ ਆਉਣਾ, ਕੀ ਕਰਦੇ? ਇੱਥੇ ਲਿਆਂਦਾ ਵੀ
ਆਪਣਾ ਸੰਬੰਧ ਖਤਮ, ਕਹਿੰਦੇ
ਸੰਬੰਧ ਤੇਰਾ ਮੇਰਾ ਕੋਈ ਨੀ ਹੈ। ਮੈਂ ਦੱਸਦਾ ਨਾ, ਮੈਂ ਉੱਥੇ ਹੁਣ ਜਦ ਜਾਵਾਂਗੇ ਦੇਖਿਓ, ਫਿਰ ਕਹਿੰਦੇ ਬਸ ਫਿਰ ਮੈਂ ਜਾਂਦਾ ਵੀ ਨੀ। ਉਹ ਬਿਮਾਰ ਹੁੰਦੇ ਤੇ ਉਹਨਾਂ ਆਉਣਾ ਵੀ ਨੀ ਸੀ, ਉਹ ਤਾਂ ਮੈਂ ਜ਼ਬਰਦਸਤੀ ਲੈ ਕੇ ਆਇਆ ਸੀ ਨਾ, ਮੇਰੇ ਕਿੱਥੇ ਹੁੰਦੇ ਸੀ? ਉਹ ਤਾਂ ਮਹਾਰਾਜ ਬਸ ਹੱਥ ਕਰਤਾ ਬਸ, ਜੋਗਿੰਦਰ ਸਿੰਘ ਇਸਕੋ ਭੋਜਨ ਕਰਾਓ ਔਰ ਬੋਲੋ ਵੀ ਹਮਾਰੇ ਪਾਸ ਜਗ੍ਹਾ ਨਹੀਂ ਹੈ। ਠੀਕ ਹੈ ਜੀ, ਬਸ ਸਿੱਧਾ ਜੀ ਬਾਬਾ ਜੀ ਨੂੰ ਵੀ ਬੋਲ ਦਿੰਦੇ, ਇਹਨੂੰ ਭੋਜਨ ਕਰਾ ਦੇ, ਚਾਹ ਪਿਲਾ ਦੇ, ਬਸ ਐਸੇ ਕਰ ਦਿੰਦੇ।
ਜਾਣ ਜਾਂਦੇ ਸੀ,
ਹਮ
ਜਾਣ ਜਾਂਦੇ ਸੀ।
ਹਾਂ। ਤੇ ਮੈਨੂੰ ਸਾਰੇ ਪਿੰਡ ਵਾਲੇ ਕਹਿੰਦੇ ਸੀ ਤੁਹਾਡਾ ਤੁਹਾਨੂੰ ਤੁਹਾਡਾ ਉਹਨਾਂ ਨਾਲ ਮਨ ਕੈਸੇ ਮਿਲ ਗਿਆ, ਸਾਨੂੰ ਸਮਝ ਨਹੀਂ ਆਉਂਦੀ। ਉਹ ਤਾਂ ਕਿਸੇ ਨੂੰ ਟਿਕਣ ਨਹੀਂ ਦਿੰਦੇ ਹੁੰਦੇ ਸੀ। ਬੜੇ ਬੜੇ ਆਏ ਸੇਵਾ ਕਰਨ, ਤੁਹਾਡੀ ਸੇਵਾ ਕਰਾਂਗੇ, ਕਹਿੰਦੇ ਮੈਨੂੰ ਸੇਵਾ ਦੀ ਜ਼ਰੂਰਤ ਹੀ ਨਹੀਂ। ਜੈਸੇ ਕੋਈ ਪੁਰਾਣੇ ਸੰਬੰਧ ਹੁੰਦੇ, ਲੈਣਾ ਦੇਣਾ ਹੁੰਦਾ ਨਾ, ਇਹੀ ਹਿਸਾਬ ਸੀ। ਕਹਿੰਦੇ ਮੈਂ ਉਹਨਾਂ ਨੂੰ ਨਹੀਂ ਜਾਣਦਾ, ਉਹ ਮੈਨੂੰ ਨਹੀਂ ਸੀ ਜਾਣਦੇ, ਉਹਨਾਂ ਦੀ ਜਨਮ ਭੂਮੀ ਕਲਕੱਤਾ, ਮੇਰੀ ਪੰਜਾਬ। ਚਲੋ ਆਪ ਆਪਣਾ ਰਿਕਾਰਡਿੰਗ ਹੋ ਰਿਹਾ, ਇਹ ਗੜਬੜ ਹੋ ਜਾਏਗਾ, ਹੈ ਨਾ। ਤੇ ਕੀ ਕਹਿ ਰਿਹਾ, ਆਤਮ ਗਿਆਨ ਹੀ ਵਿਦਿਆ ਸਰੂਪ, ਇਹੀ ਹੈ ਨਾ, ਆਤਮ ਗਿਆਨ ਹੀ ਵਿਦਿਆ ਸਰੂਪ ਹੈ, ਦਵੈਤ ਕਾ ਵਿਸਮਰਨ ਨਹੀਂ। ਇਸ ਪ੍ਰਕਾਰ ਜਦੀ ਪੂਰਵ ਪਕਸ਼ੀ ਸਵੀਕਾਰ ਕਰਤਾ ਹੈ, ਤਾਂ ਸਿਧਾਂਤੀ ਉਸਕੋ ਆਸ਼ੀਰਵਾਦ ਦੇਤਾ ਹੈ। ਕੀ ਕਹਿ ਰਹੇ
ਹੋ,
ਆਹ ਹੈ ਅਸਲੀ ਨਿਚੋੜ। ਆਂਦਾ ਕੀ ਕਹਿ ਰਹੇ ਗ੍ਰੰਥਕਾਰ, ਕਹਿ ਰਹੇ ਵਿਦਿਆ ਕਿਹਨੂੰ ਕਹਾਂਗੇ, ਆਤਮ ਗਿਆਨ ਹੀ ਵਿਦਿਆ ਹੈ, ਵਿਦਿਆ ਨਾਮ ਆਪਣੇ ਸਰੂਪ ਨੂੰ ਜਾਣਨਾ ਹੀ ਵਿਦਿਆ ਹੈ। ਤੇ ਗੀਤਾ ਦੇ ਵਿੱਚ ਦਸਵੇਂ ਅਧਿਆਏ ਦੇ ਵਿੱਚ ਭਗਵਾਨ ਨੇ ਕੀ ਕਿਹਾ ਹੈ, ਵਿਦਿਆ ਨਾਮ ਬ੍ਰਹਮ ਵਿਦਿਆ ਸੀ। ਜਿੰਨੀ ਵਿਦਿਆ ਹੈ ਨਾ, ਉਹਨਾਂ ਦੇ ਵਿੱਚੋਂ ਜਿਹੜੀ ਬ੍ਰਹਮ ਵਿਦਿਆ ਹੈ ਨਾ, ਉਹ ਮੈਂ ਹੂੰ। ਦਸਵੇਂ ਅਧਿਆਏ ਪੜ੍ਹ ਕੇ ਦੇਖ ਲੈਣਾ, ਦਸਵੇਂ ਅਧਿਆਏ ਚ ਦੇਖਣਾ, ਵਿਭੂਤੀ ਯੋਗ ਨਾਮ ਜਿਹੜਾ ਅਧਿਆਇ ਆ, ਉਹਦੇ ਵਿੱਚ ਕਿਹਾ ਹੈ, ਜਿਹੜੀ ਜਿੰਨੀ ਵਿਦਿਆ, ਵਿਦਿਆ ਨਾਮ ਬ੍ਰਹਮ ਵਿਦਿਆ ਸੀ, ਜਿੰਨੀ ਵੀ ਵਿਦਿਆ ਸੰਸਾਰ ਦੇ ਵਿੱਚ ਹੈ, ਉਹਨਾਂ ਦੇ ਵਿੱਚੋਂ ਜਿਹੜੀ ਬ੍ਰਹਮ ਵਿਦਿਆ ਹੈ ਨਾ, ਉਹ ਮੈਂ ਹੂੰ। ਕਿਹਨੂੰ ਤੁਸੀਂ ਇੱਥੋਂ ਤੇ ਪਤਾ ਲੱਗਦਾ ਸਤਸੰਗ ਕਹਿੰਦੇ ਕਿਹਨੂੰ? ਸਤਸੰਗ ਦਾ ਅਰਥ ਕੀ ਆ? ਸਤ ਕੌਣ ਹੈ?
ਆਪਣਾ ਸਰੂਪ
ਪਰਮਾਤਮਾ, ਆਪਣਾ ਸਰੂਪ ਬ੍ਰਹਮ, ਤੇ ਉਹਦਾ ਸੰਗ, ਉਹਦੀ ਚਰਚਾ। ਜਿਹਨੇ ਭਗਵਾਨ ਜਿਹੜਾ ਕਹਿ ਰਿਹਾ ਵੀ ਬ੍ਰਹਮ ਵਿਦਿਆ ਵਿੱਚੋਂ ਜਿੰਨੀ ਵਿਦਿਆ ਹੈ, ਉਹਦੇ ਵਿੱਚੋਂ ਜਿਹੜੀ ਬ੍ਰਹਮ ਵਿਦਿਆ, ਉਹ ਮੈਂ ਹੂੰ। ਤੇ ਬ੍ਰਹਮ ਵਿਦਿਆ ਦੀ ਚਰਚਾ ਹੋ ਰਹੀ ਆ, ਤੇ ਕੀ ਹੋ ਰਿਹਾ? ਸਤਸੰਗ,
ਬ੍ਰਹਮ ਵਿਦਿਆ ਨਾਲ ਜੁੜਨਾ, ਬਸ ਉਹਦਾ ਸੰਗ ਕਰਨਾ,
ਤੇ ਸਤ ਭਗਵਾਨ ਹੀ ਹੈ, ਇਹੋ ਜਿਹਾ ਸਤਸੰਗ। ਤੇ ਇਹ ਜ਼ਰੂਰੀ ਨਹੀਂ, ਇਹ ਸਤਸੰਗ ਤੁਸੀਂ ਇੱਥੇ ਮੇਰੇ ਪਾਸ ਆ ਕੇ ਕਰ ਸਕਦੇ ਜੀ, ਇਹ ਸਤਸੰਗ ਤੁਸੀਂ ਘਰ ਬੈਠੇ ਵੀ, ਇਕੱਲੇ ਵੀ ਕਰ ਸਕਦੇ ਜੀ, ਜਦੋਂ ਤੁਸੀਂ ਆਤਮ ਚਿੰਤਨ ਕਰਨੇ ਲੱਗ ਗਏ, ਸਮਝੋ ਸਤਸੰਗ ਸ਼ੁਰੂ ਆ। ਜਦੋਂ ਤੁਸੀਂ ਜਿੱਥੇ ਵੀ ਬੈਠ ਕੇ, ਇਹ ਨਹੀਂ ਕਿ ਇਸ਼ਨਾਨ ਕੀਤਾ ਹੋਏਗਾ ਤਾਂ ਤੁਸੀਂ ਸਤਸੰਗ ਕਰ ਸਕਦੇ ਜੇ, ਪੂਰਬ ਨੂੰ ਮੁੱਖ ਕਰਕੇ ਕਰ ਸਕਦੇ ਜੇ, ਮੰਜੇ ਬੈਠ ਕੇ, ਸਾਫ ਕੱਪੜੇ, ਜਿੱਥੇ ਵੀ ਤੁਸੀਂ ਹੈ ਜੇ, ਖੇਤਾਂ ਚ ਜੇ, ਕੋਈ ਮਰਿਆਦਾ ਨਹੀਂ ਜੀ, ਕੋਈ ਦਿਨ ਦੀ ਜ਼ਰੂਰਤ ਨਹੀਂ, ਇਸ਼ਨਾਨ ਦੀ ਜ਼ਰੂਰਤ ਨਹੀਂ, ਜਿੱਥੇ ਤੁਸੀਂ ਖੜੇ ਜੇ, ਜਿਹੜੀ ਅਵਸਥਾ ਦੇ ਵਿੱਚ ਹੈ ਜੇ, ਸਿਮਰਨ ਕਰਨੇ ਲੱਗ ਜਾਓਗੇ ਨਾ, ਕਹਿੰਦਾ ਆਤਮ ਤੱਤ ਦਾ, ਤੇ ਉਹ ਸਤਸੰਗੀ ਹੋ ਰਿਹਾ ਜੀ। ਇਹ ਮੈਂ ਸਪਸ਼ਟ ਤੁਹਾਨੂੰ ਇਸ ਵਾਸਤੇ ਦੱਸਿਆ ਵੀ ਤੁਹਾਡੇ ਮਨ ਚ ਇਹ ਨਾ ਹੋਏ ਵੀ ਜਿਹੜਾ ਹੁਣ ਮੇਰੇ ਕੋਲ ਆਏ ਤੁਸੀਂ, ਇਹ ਸਤਸੰਗ, ਇਹ ਸਤਸੰਗ ਤੇ ਹੈ ਹੀ, ਇਹ ਸਤਸੰਗ ਤੁਸੀਂ ਘਰ ਵੀ ਕਰ ਸਕਦੇ ਜੇ, ਇਕੱਲੇ ਬੈਠੇ ਵੀ ਕਰ ਸਕਦੇ ਜੇ, ਦੋ ਜਣੇ ਵੀ ਕਰ ਸਕਦੇ ਜੇ, ਲੈ ਇੰਨੀ ਛੂਟ ਕਿੱਥੇ ਮਿਲੇਗੀ? ਜੇ ਗਲਤ ਤੇ ਦੱਸੋ, ਜਦੋਂ ਬੰਦਾ ਚਿੰਤਨ ਕਰਨ ਲੱਗਿਆ, ਆਤਮ ਚਿੰਤਨ ਹੋ ਸਕਦੀ ਹੈ, ਕਿਉਂ ਸਤਨਾਮ ਸਤ ਭਗਵਾਨ ਆ, ਆਤਮਾ ਬ੍ਰਹਮ ਹੈ, ਤੇ ਬ੍ਰਹਮ ਦਾ ਚਿੰਤਨ ਹੋ ਰਿਹਾ, ਉਹਦਾ ਸੰਗ ਨਹੀਂ ਹੋਇਆ, ਸਤਸੰਗ ਤੇ ਹੋ ਹੀ ਗਿਆ, ਤੇ ਹੈ ਕੋਈ ਇਕੱਠ ਕਰਨ ਦੀ ਜ਼ਰੂਰਤ? ਇਕੱਲੇ ਬੈਠੇ ਸਤਸੰਗ ਕਰੀ ਜਾਓ, ਦੇਖ ਲਓ। ਤੇ ਇਹ ਕੀ ਕਹਿ ਰਿਹਾ, ਆਤਮ ਗਿਆਨ ਹੀ ਵਿਦਿਆ ਸਰੂਪ ਹੈ, ਦਵੈਤ ਕਾ ਵਿਸਮਰਨ ਨਹੀਂ, ਦਵੈਤ ਨੂੰ ਭੁੱਲ ਜਾਣਾ ਇਹ ਵਿਦਿਆ ਨਹੀਂ ਹੈ, ਵਿਦਿਆ ਕੀ ਹੈ? ਆਤਮ ਗਿਆਨ। ਇਸ ਪ੍ਰਕਾਰ ਜਦੀ ਪੂਰਵ ਪਕਸ਼ੀ ਸਵੀਕਾਰ ਕਰਤਾ ਹੈ, ਤਾਂ ਉਸ ਦੰਤੀ ਉਸਕੋ ਆਸ਼ੀਰਵਾਦ ਦੇਤੇ ਆਂਦੇ। ਜੇ ਪੂਰਵ ਪਕਸ਼ੀ ਇਸ ਗੱਲ ਸਵੀਕਾਰ ਕਰ ਲੇ, ਕਿਹੜੀ ਜਿਹੜੀ ਵਿਦਿਆ ਹੈ, ਆਤਮ ਗਿਆਨ ਹੀ ਵਿਦਿਆ ਹੈ, ਦਵੈਤ ਕਾ ਵਿਸਮਰਨ ਨਹੀਂ, ਇਹ ਤਾਂ ਗੱਲ ਠੀਕ, ਇਹ ਨਹੀਂ ਤਾਂ ਅਸੀਂ ਮੰਨਦੇ ਹਾਂ। ਫਿਰ ਤਾਂ ਤੁਹਾਨੂੰ ਮੈਂ ਆਸ਼ੀਰਵਾਦ ਦਿੰਦਾ, ਕਿਹੜਾ ਆਸ਼ੀਰਵਾਦ ਸੁਣੋ, ਆਤਮ ਧੀਰੇਵ ਵਿਦੇ ਤੀ ਜਦੀ ਤਰ ਹੀ ਸੁਖੀ ਭਵ, ਕਹਿੰਦਾ ਫਿਰ ਤਾਂ ਸੁਖੀ ਰਹੋ, ਖੁਸ਼ ਰਹੋ, ਠੀਕ ਹੈ। ਦੁਸ਼ਟ ਚਿੱਤਮ ਨਿਰੁਧਿਆਏਤ ਚੇਨ ਨਿਰੁਧਰੇਨ ਤਵਮ ਯਥਾ ਸੁਖਮ, ਆਤਮ ਧੀਹ ਏਵ, ਆਤਮ ਗਿਆਨ ਹੀ ਵਿਦਿਆ, ਬ੍ਰਹਮ ਵਿਦਿਆ ਸਰੂਪ ਹੈ, ਵਿਦਿਆ ਨੂੰ ਸਪਸ਼ਟ ਕਰ ਦਿੱਤਾ, ਔਰ ਆਤਮ ਗਿਆਨ ਹੀ ਵਿਦਿਆ, ਮੈਨੇ ਬ੍ਰਹਮ ਵਿਦਿਆ, ਵਿਦਿਆ ਨਾਮ ਬ੍ਰਹਮ ਵਿਦਿਆ ਅਸਮੀ, ਆਤਮ ਗਿਆਨ ਹੀ ਵਿਦਿਆ, ਬ੍ਰਹਮ ਵਿਦਿਆ ਸਰੂਪ ਹੈ, ਇਤੀ ਜਦੀ ਇਸ ਪ੍ਰਕਾਰ ਜਦੀ ਮਾਨਤੇ ਹੋ, ਤਾਰੀ ਸੁਖੀ ਭਾਵ, तो तुम सुखी रहो ऐसा आशीर्वाद देता हूँ। दुष्ट चित्तम दोष युक्त चित्त का निरुद्ध्यात निरोध करना चाहिए। देख लो दुष्ट चित्त, दुष्ट चित्त, चित्त नु की कह रहे हैं
अपना चित्त दुष्ट है।
दुष्ट मतलब दुष्ट क्यों कहा,
अशुद्ध भी हो कह लो,
कुछ कह लो, पापी कह लो, दुष्ट कह लो, अशुद्ध कह लो, मलिन कह लो, जो भी कहना, मलिन तो है ही है। जब मलिन वस्तु नु चिंतन करेगा तो मलिन हो जाएगा। देखो मन का कोई रंग नहीं, कोई रूप नहीं, जेदा चिंतन करेगा उदे वर्गा हो जाएगा, वो ही रंग चढ़ जाएगा। ये द्वैत का चिंतन करोगे द्वैत वर, ब्रह्म का चिंतन करोगे तो ब्रह्म स्वरूप हो जाएगा। किसी ने क्या ना मन तू ज्योत स्वरूप है, तू केड़ी चीज है उन्हू पहचान, उदा चिंतन कर। तू तो ज्योत स्वरूप है, ज्ञान स्वरूप है।
ਜਿੰਨੀ ਆਤਮ ਚੀਨੀਆ ਪਰਮਾਤਮਾ
ਪਰਮਾਤਮਾ ਸੋਈ,
ਕਿੰਨਾ ਵੱਡਾ ਗੁਰੂ ਸਾਹਿਬ ਨੇ ਤਾਂ ਇੱਕ ਨਿਚੋੜ ਕੱਢ ਕੇ ਰੱਖਤਾ।
ਆਪਾਂ ਗੁਰਬਾਣੀ ਨੂੰ ਪੜ੍ਹਦੇ ਤੇ ਹੈ ਪਰ ਅਰਥ ਨਹੀਂ ਸਮਝਦੇ, ਇਸ ਵਾਸਤੇ ਵਿਧਾਨ ਦੀ ਨਿੰਦਾ ਕਰ ਦਿੰਦੇ
ਹਾਂ। ਆਪਣੇ ਆਤਮਾ ਨੂੰ ਜਿਹਨੇ
ਜਾਣ ਲਿਆ
ਉਹ ਪਰਮਾਤਮਾ ਹੀ ਹੈ,
ਪਰਮਾਤਮਾ ਬਣ ਗਿਆ।
ਕਿਉਂ ਇਹ ਲੋਕਾਂ ਚ ਕਹੋ ਵਾਲਾ ਇਹ ਬਣਿਆ ਫਿਰਦਾ ਪਰਮਾਤਮਾ ਮੇਰਾ ਕਿੱਧਰ
ਨਾ, ਇਹ ਉਹੀ ਨਾ ਇਹ ਲੋਕਾਂ ਨੂੰ ਦੱਸਣ ਵਾਲੀ ਵਿਦਿਆ ਨਹੀਂ ਹੈ, ਤਾਂਹੀਓ ਤਾਂ ਕਹਿੰਦੇ ਆ ਇਹ ਜਿਹੜੀ ਵਿਦਿਆ ਹੈ ਨਾ ਇਹ ਤੁਸੀਂ ਸਪੀਕਰ ਲਾ ਕੇ ਨਹੀਂ ਕਹਿ ਸਕਦੇ,
ਨਹੀਂ ਕਹਿ ਸਕਦੇ,
ਕਿਉਂਕਿ ਇਹ ਅਧਿਕਾਰੀ ਨੂੰ ਦੇਣੀ ਚਾਹੀਦੀ ਆ। ਆ ਇੱਧਰ ਆ ਇੱਧਰ ਤੈਨੂੰ ਤੈਨੂੰ ਕੁਛ ਦੱਸੀਏ ਕਿ ਹਾਂਜੀ ਦੱਸੋ ਤੂੰ ਬ੍ਰਹਮ ਹੈ, ਉਹ ਕੀ ਕਹੂਗਾ ਹਾਂ ਬਾਬਾ ਮੈਂ ਗੱਪਾਂ ਮਾਰ ਲਿਆ।
ਨਾਲੇ ਜੀ ਸੰਸਾਰ ਤੋਂ ਦੂਜਾ ਪਾਸਾ ਬਿਲਕੁਲ ਉਲਟ ਪਾਸਾ,
ਇੱਥੇ ਤੇ ਉਹੀ ਆਏਗਾ ਜਿਹੜਾ ਉਧਰੋਂ ਦੁਖੀ ਹੋ ਰਿਹਾ ਹੈ, ਤੇ ਉਹ ਚਾਹ ਰਿਹਾ ਮੇਰੇ ਦੁੱਖ ਖਤਮ ਹੋ ਜਾਣ, ਤੇ ਦੁੱਖ ਖਤਮ ਕਿੱਦਾਂ ਹੋਣਗੇ, ਬ੍ਰਹਮ ਦੇ ਜਦੋਂ ਆਤਮ ਚਿੰਤਨ ਕਰੇਗਾ ਆਤਮ ਸਰੂਪ ਹੋ ਜਾਏਗਾ ਤਾਂ ਹੀ ਦੁੱਖ ਖਤਮ ਹੋਣਗੇ। ਅਤਿਅੰਤਕ ਦੁੱਖ ਕੀ ਨਿਵਿਰਤੀ ਔਰ ਪਰਮਾਨੰਦ ਕੀ
ਪ੍ਰਾਪਤੀ,
ਇਹੀ ਤਾਂ ਬ੍ਰਹਮ ਸਰੂਪ ਹੈ, ਤਾਂ ਹੀ ਤਾਂ ਦੁੱਖ ਨਿਵਿਰਤ ਹੋਣਗੇ। ਅਤਿਅੰਤਕ ਦੁੱਖ ਕੀ ਨਿਵਿਰਤੀ, ਦੁੱਖ ਦੁਬਾਰਾ ਹੋਵੇ ਹੀ ਨਾ, ਦੁੱਖ ਦੁਬਾਰਾ ਹੋਵੇ ਹੀ ਨਾ। ਉਹ ਪਰਮਾਨੰਦ ਕੀ ਪ੍ਰਾਪਤੀ, ਐਸਾ ਆਨੰਦ ਪਰਮ ਆਨੰਦ ਜਿਸ ਤੋਂ ਪਰੇ ਆਨੰਦ ਹੀ ਕੋਈ ਨੀ, ਐਸਾ ਮੇਰਾ ਸਰੂਪ ਹੈ। ਦੇਖ ਲੋ ਮੇਰਾ ਸਰੂਪ ਐਸਾ ਹੈ, ਇਸ ਲਈ ਕਿਆ ਆ ਦੋਸ਼ ਯੁਕਤ ਚਿੱਤ ਕਾ ਨਿਰੁੱਧਿਆਤ ਨਿਰੋਧ ਕਰਨਾ ਚਾਹੀਏ, ਕਿਉਂਕਿ ਮਿਲਨ ਚਿੱਤ ਮੇ ਗਿਆਨ ਕਾ ਉਦੇ ਨਹੀਂ ਹੋ ਸਕਤਾ। ਦੇਖ ਲੋ ਮਿਲਨ ਚਿੱਤ ਜੋ ਹੈ, ਜੋ ਕੀ ਚਿੱਤ ਹੈ, ਕੈਸਾ ਚਿੱਤ ਹੈ, ਮਲੀਨ ਹੋਇਆ ਪਿਆ ਹੈ, ਉਹਦੇ ਚ ਗਿਆਨ ਦਾ ਉਦੇ ਨਹੀਂ ਹੋ ਸਕਦਾ। ਕਿਉਂ ਕਿਉਂ ਨਹੀਂ ਹੋ ਸਕਦਾ ਵੀ, ਭਾਈ ਭਗਵਾਨ ਕੀ ਕਹਿੰਦੇ ਆ, ਕਹਿੰਦੇ ਆ ਨਾ ਇਹ ਦੋ ਵਸਤੂ ਜਿਹੜੀ ਇੱਕ ਥਾਂ ਨਹੀਂ ਰਹਿ ਸਕਦੀ, ਉਹ ਦਿਨ ਔਰ ਰਾਤ ਰਹਿ ਸਕਦੇ ਆ, ਜਾਂ ਦਿਨ ਹੋਊ ਜਾਂ ਰਾਤ ਹੋਊ, ਜਾਂ ਅੰਧੇਰਾ ਹੋਊ ਜਾਂ ਪ੍ਰਕਾਸ਼ ਹੋਊ, ਦੋਨੇ ਰਹਿ ਸਕਦੇ ਆ ਨਾ। ਐਸੇ ਹੀ ਇਹ ਚਿੱਤ ਦੇ ਵਿੱਚ ਦੋ ਵਸਤੂ ਨਹੀਂ ਰਹਿ ਸਕਦੀ, ਹਉਮੈ ਨਾਮੇ ਨਾਲ ਵਿਰੋਧ ਹੈ, ਦੋਹੇ ਨਾ ਬਸੇ ਇੱਕ ਠਾਉ ਜੀ, ਇੱਕ ਥਾਂ ਨਹੀਂ ਰਹਿ ਸਕਦੇ, ਇੱਕ ਨੂੰ ਤਾਂ ਕੱਢਣਾ ਹੀ ਪਊ, ਜਿਹੜੀ ਨੂੰ ਤੁਸੀਂ ਕੱਢਣਾ ਕੱਢ ਲਓ। ਪਹਿਲੇ ਦੋਵਾਂ ਨੂੰ ਤਾਂ ਅਧਿਕਾਰ ਹੀ ਨਹੀਂ ਆਂਦਾ ਬ੍ਰਹਮ ਗਿਆਨ ਦਾ, ਪਹਿਲੇ ਜਿਹੜੇ ਦੋ ਚਿੱਤ ਪੁਰਸ਼ ਹੈ ਉਹਨਾਂ ਨੂੰ ਤਾਂ ਅਧਿਕਾਰ ਹੀ ਨਹੀਂ ਹੈ, ਕਿਉਂ ਉਹਨਾਂ ਨੂੰ ਤਾਂ ਸੰਸਾਰ ਚਾਹੀਦਾ, ਇਹ ਚੀਜ਼ ਤਾਂ ਚਾਹੀਦੀ ਨੀ, ਤੇ ਕੀ ਕਰੋਗੇ ਸੁਣਾ ਕੇ ਉਹਨੂੰ, ਉਹਦੇ ਉੱਤੇ ਤੁਹਾਡੀ ਗੱਲ ਤਾਂ ਮਖੌਲ ਉਡਾਊ, ਸਗੋਂ ਉਪਹਾਸ ਕਰੇਗਾ, ਹੈ ਨਾ। ਜਿਹਨੂੰ ਜੀ ਚਾਹੀਦੀ ਹੋਏ ਉਹਨੂੰ ਦੇ ਦਿਓ, ਉਹ ਤੁਹਾਡਾ ਧੰਨਵਾਦ ਵੀ ਕਰੇਗਾ, ਤੇ ਜਿਹਨੂੰ ਚਾਹੀਦੀ ਨਹੀਂ ਉਹਨੂੰ ਮਿਲ ਜੇ ਤੇ ਸੁੱਟ ਦੂਗਾ, ਕੀ ਕਰਨੀ ਆਪਾਂ, ਠੀਕ ਆ ਜੀ। ਇਸ ਲਈ ਜੋ ਮਲਿਨ ਚਿੱਤ ਹੈ ਉਹਦੇ ਵਿੱਚ ਗਿਆਨ ਉਦੇ ਵੀ ਨਹੀਂ ਹੋ ਸਕਦਾ, ਠੀਕ ਹੈ। ਇਸ ਲਈ ਚਿੱਤ ਕਾ ਨਿਰੋਧ ਕਰਨਾ ਆਵਸ਼ਕ ਹੈ, ਇਸ ਲਈ ਚਿੱਤ ਜਿਹੜਾ ਹੈ ਇਹਨੂੰ ਰੋਕੋ, ਇਹਨੂੰ ਰੋਕਣ ਦਾ ਯਤਨ ਕਰਿਆ ਕਰੋ, ਠੀਕ ਹੈ। ਜ਼ਰੂਰ ਰੋਕੋ, ਜ਼ਰੂਰ ਜਿੰਨਾ ਵੀ ਸ਼ਕਤੀ ਹੈ। ਆ ਵਿਆਸ ਜੀ ਕਹਿੰਦੇ ਆ ਜੀਵ ਜਿਹੜਾ ਹੈ ਨਾ ਉਹ ਕੀ ਕਰਦਾ, ਵੇਦ ਵਿਆਸ ਜੀ ਭਗਵਾਨ ਕਹਿ ਰਹੇ ਆ ਜਿਹੜਾ ਜੀਵ ਹੈ ਨਾ ਉਹ ਕੀ ਕਰਦਾ, ਜਿਹੜਾ ਅਸਲੀ ਉਹਦਾ ਦੁਸ਼ਮਣ ਹੈ ਨਾ ਉਹਨੂੰ ਤਾਂ ਪਹਿਚਾਣਦਾ ਨਹੀਂ, ਔਰ ਗਲੀ ਗਵਾਂਢ 'ਚ ਦੁਸ਼ਮਣ ਬਣਾਈ ਬੈਠਾ। ਅਸਲੀ ਦੁਸ਼ਮਣ ਕੌਣ ਹੈ, ਮਨ, ਉਹਨੂੰ ਤਾਂ ਜਿੱਤਦਾ ਨਹੀਂ, ਔਰ ਦੂਸਰੇ ਜਿੱਤਣ ਦੁਸ਼ਮਣਾਂ ਨੂੰ ਜਿੱਤਣ ਤੁਰ ਪੈਂਦਾ। ਇਸ ਲਈ ਜਿਹੜਾ ਸਾਡਾ ਅਸਲੀ ਦੁਸ਼ਮਣ ਹੈ, ਜਿਹੜਾ ਸਾਨੂੰ ਵਾਰ ਵਾਰ ਜਨਮ ਮਰਨ ਦੇ ਚੱਕਰ ਚ ਫਸਾ ਰਿਹਾ ਹੈ, ਆਪਾਂ ਉਹਨੂੰ ਤਾਂ ਪਛਾਣਦੇ ਨੀ, ਉਹ ਹੈ ਮਨ। ਇਸ ਲਈ ਉਹਨੂੰ ਜਿੱਤੋ ਪਹਿਲੇ। ਚੇਤ ਜਦੀ ਐਸਾ ਕਹਤੇ ਹੋ ਤੋ ਤੁਮ ਜਸਾ ਸੁਖਮ ਤੁਮ ਬੜੀ ਖੁਸ਼ੀ ਸੇ ਨਿਰੁੱਧਿਤੀ ਚਿੱਤ ਕਾ ਨਿਰੋਧ ਕਰੋ, ਕਿਉਂਕਿ ਹਮ ਸਿਧਾਂਤੀ ਕੋ ਵੀ ਜੈ ਇਸ਼ਟ ਹੈ। ਕਹਿੰਦਾ ਸਾਨੂੰ ਇਹ ਜਿਹੜਾ ਸਿਧਾਂਤੀ ਬਣੇ ਗ੍ਰੰਥਕਾਰ ਕਹਿ ਰਹੇ, ਸਾਨੂੰ ਵੀ ਇਹ ਇਸ਼ਟ ਹੈ, ਮਨਜ਼ੂਰ ਹੈ, ਸਵੀਕਾਰ ਹੈ। ਕਿਆ ਵੀ ਚਿੱਤ ਜਿੰਨਾ ਚਿਰ ਨਿਰੋਧ ਨਹੀਂ ਹੁੰਦਾ ਉਨਾ ਚਿਰ ਗੱਲ ਨਹੀਂ ਬਣਨੀ। ਕਹਿੰਦਾ ਅਸੀਂ ਵੀ ਇਹ ਗੱਲ ਸਵੀਕਾਰ ਕਰਦੇ। ਮਨਜ਼ੂਰ ਜਿਹਨੂੰ ਕਹਿੰਦੇ ਨਾ ਪੰਜਾਬੀ ਚ, ਮਨਜ਼ੂਰ ਹੈ, ਸਾਨੂੰ ਵੀ ਇਹ ਮਨਜ਼ੂਰ ਹੈ, ਇਸ਼ਟ ਹੈ ਨਾ, ਉਹ ਇਸ਼ਟ ਦੇ ਬਹੁਤ। ਚਲੋ ਜੀ ਚਲੇ ਜੀ। ਤਦ ਇਸ਼ਟਮਿਸ਼ਟ ਮਾਇਆ ਮਏ ਤਮ ਅਸਿਆ ਸਮੀਕਸ਼ਣਾਤ ਇੱਛਨ ਅਪੀ ਜਗਯ ਵੇਤੇ ਛਿਤ ਕਿਮ ਇੱਛਨ ਨੀਤੀ ਹੀ ਸੁਰਤਮ। ਤਦ ਇਸ਼ਟਮ ਵਹ ਚਿਤ ਨਿਰੋਧ ਹਮਕੋ ਵੀ ਇਸ਼ਟ ਹੀ ਹੈ। ਕਹਿੰਦੇ ਉਹ ਜਿਹੜਾ ਤੂੰ ਚਿੱਤ ਨਿਰੋਧ ਕਹਿ ਰਿਹਾ ਨਾ, ਉਹ ਤੇਰੀ ਗੱਲ ਅਸੀਂ ਵੀ ਸਵੀਕਾਰ ਕਰਦੇ ਹਾਂ, ਸਾਨੂੰ ਵੀ ਉਹੀ ਚਾਹੀਦਾ। ਜਿੰਨੇ ਵੀ ਭਜਨ ਕਰਨ ਵਾਲੇ, ਭਜਨ ਕਰਨ ਦਾ ਤਾਤਪੁਰ ਕੀ ਹੈ? ਮਾਲਾ ਲੈ ਕੇ ਕਿਉਂ ਬੈਠਦੇ ਜੇ? ਗੁਟਕਾ ਲੈ ਕੇ ਕਿਉਂ ਬੈਠਦੇ ਜੇ? ਅੱਖਾਂ ਬੰਦ ਕਰਕੇ ਕਿਉਂ ਬੈਠਦੇ ਜੇ? ਮਨ ਨੂੰ ਟਕਾਉਣ ਵਾਸਤੇ ਸਾਰੇ ਯਤਨ ਹੈ ਇਹ। ਗੁਟਕਾ ਲੈ ਕੇ ਬੈਠ ਜਾਓ, ਮਾਲਾ ਲੈ ਕੇ ਬੈਠ ਜਾਓ, ਚਾਹੇ ਅੱਖਾਂ ਮੀਟ ਕੇ ਬੈਠ ਜਾਓ, ਜੋ ਵੀ ਕਰਦੇ ਜੇ, ਕਾਹਦੇ ਵਾਸਤੇ ਕਰਦੇ ਆ? ਸਾਰੇ ਕੰਮ ਚਿੱਤ ਨੂੰ ਨਿਰੋਧ ਕਰਨ ਵਾਸਤੇ ਹੀ ਆ, ਵੀ ਚਿੱਤ ਸਾਡਾ ਰੁਕ ਜਾਵੇ, ਹੈ ਨਾ। ਕਹਿੰਦਾ ਇਹ ਸਾਨੂੰ ਵੀ ਮਨਜ਼ੂਰ ਆ, ਆਪਾਂ ਵੀ ਇਹੀ ਕਰਦੇ ਹਾਂ, ਕਿਉਂਕਿ ਇਸ਼ਟ ਮਵਿਆ ਇਸ਼ਟਮਯਾ ਇਸ਼ਟਮਯਾ ਮਾਇਆ ਯਮ ਤਮਸਿਆ ਸਮਕਸ਼ਣਾਤ ਚਿੱਤ ਕੇ ਦੋਸ਼ ਨਿਕਲ ਜਾਣੇ ਪਰ ਅਦਵਿਤੀਯ ਆਤਮ ਤੱਤ ਕੇ ਗਿਆਨ ਕੇ ਲੀਏ ਇੱਛਾ ਕਾ ਵਿਸ਼ਾ ਜੋ ਜਗਤ ਕਾ ਮਾਇਆ ਮਯਤਵ ਹੈ ਉਸਕਾ ਸਮਯਕ ਦਰਸ਼ਨ ਹੋਤਾ ਹੈ। ਆਂਦਾ ਜਿਹੜਾ ਕੀ ਕਹਿ ਰਿਹਾ, ਚਿੱਤ ਕੇ ਦੋਸ਼ ਨਿਕਲ ਜਾਣੇ ਪਰ, ਆਂਦਾ ਜਦੋਂ ਚਿੱਤ ਦੇ ਦੋਸ਼, ਕਿਹੜੇ ਦੋਸ਼ ਆ? ਨਾ 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 ਨਾ, ਚਿੱਤ ਦਾ ਦੋਸ਼ ਚੰਚਲਤਾ, ਬਸ ਸੰਕਲਪ ਵਿਕਲਪ, ਇਹ ਜਦੋਂ ਦੋਸ਼ ਨਿਕਲ ਗਿਆ ਤੇ ਕੀ ਹੋ ਗਿਆ? ਆਂਦਾ ਅਦਵਿਤੀਯ ਆਤਮ ਤੱਤਵ ਕੇ ਗਿਆਨ ਕੇ ਲੀਏ ਇੱਛਾ ਕਾ ਵਿਸ਼ੇ ਜੋ ਜਗਤ ਕਾ ਮਾਇਆ ਮਯਤਵ ਹੈ ਉਸਕਾ ਸਮਯਕ ਦਰਸ਼ਨ ਹੋਤਾ ਹੈ। ਆਂਦਾ ਜਦੋਂ ਚਿੱਤ ਦੇ ਦੋਸ਼ ਨਿਕਲ ਗਏ, ਚਿੱਤ ਤੁਹਾਡਾ ਠਹਿਰ ਗਿਆ, ਰੁਕ ਗਿਆ, ਤੇ ਤੁਹਾਨੂੰ ਜਿਹੜਾ ਸੰਸਾਰ ਆ ਨਾ, ਮਾਇਆਮਏ ਸੰਸਾਰ, ਪੂਰਾ ਪੂਰਾ ਗਿਆਨ ਹੋ ਜਾਏਗਾ, ਵਾਕਿਆ ਹੀ ਮਾਇਆਮਏ ਹੀ ਹੈ। ਇਹ ਮਾਈ ਕੀ ਹੈ? ਅੱਛੀ ਪ੍ਰਕਾਰ ਸੇ, ਅੱਛੀ ਪ੍ਰਕਾਰ ਸੇ, ਠੀਕ, ਜਿਹਨੂੰ ਕਹਿੰਦੇ ਠੀਕ ਪ੍ਰਕਾਰ ਸੇ, ਚੰਗੀ ਤਰ੍ਹਾਂ ਜਿਹਨੂੰ ਕਹਿੰਦੇ ਆ ਸਮਾਰ ਕੇ, ਹਾਂ, ਸਮਾਰ ਕੇ ਪਤਾ ਚੱਲ ਜਾਏਗਾ। ਇਸ ਵਾਸਤੇ ਚਿੱਤ ਕਾ ਅਨੁਰੋਧ ਕਰਨਾ ਹਮਕੋ ਵੀ ਸਮਯਤ ਹੀ ਹੈ, ਦੇਖ ਲੋ, ਠੀਕ ਹੈ। ਇੱਛਨ ਅਪੀ, ਇੱਛਾ ਕਰਤਾ ਹੋਆ ਵੀ ਅਗਿਆਤਵਤ, ਅਗਿਆਨੀ ਕੀ ਤਰ੍ਹਾਂ, ਦੇਖੋ ਕੀ ਕਹਿ ਰਹੇ, ਅਗਿਆਵਤ,
ਇੱਛਾ ਕਰਤਾ ਹੋਆ ਵੀ ਅਗਿਆਨੀ ਕੇ ਸਮਾਨ,
ਹਾਂ, ਅਗਿਆਨੀ ਕੇ ਸਮਾਨ, ਨਾ ਇੱਛੇਤ, ਇੱਛਾਵਾਨ ਇੱਛਾ ਨਹੀਂ ਕਰਤੇ। ਕਹਿੰਦਾ ਜੈਸੇ ਅਗਿਆਨੀ ਇੱਛਾ ਕਰਤੇ ਹੈ ਨਾ, ਐਸੇ ਜਿਹੜਾ ਗਿਆਨਵਾਨ ਆ ਉਹ ਇੱਛਾ ਤਾਂ ਉਹਦੇ ਮਨ ਚ ਉੱਠੇਗੀ, ਤੇ ਜੈਸੇ ਅਗਿਆਨੀ ਇੱਛਾ ਕਰਦਾ ਹੈ ਨਾ, ਐਸੇ ਇੱਛਾ ਨਹੀਂ ਉਹਦੀ, ਉਹਦੀ ਪ੍ਰਰਬਧ ਵਿੱਚ ਇੱਛਾ ਉੱਠੇਗੀ। ਜੈਸੇ ਸੁੱਕੇ ਪੀਪਰ ਪਾਤ, ਪਿੱਪਲ ਦੇ ਪੱਤੇ ਸੁੱਕੇ ਪਏ ਡਿੱਗੇ ਥੱਲੇ, ਹਵਾ ਆਉਂਦੀ ਆ, ਉਹਨਾਂ ਨੂੰ ਇੱਧਰੋਂ ਆਈ ਇੱਧਰੋਂ ਧੱਕੇ ਲੈ ਗਈ, ਉੱਧਰੋਂ ਆਈ ਇੱਧਰੋਂ ਧੱਕੇ ਲੈ ਗਈ, ਉਹਨਾਂ ਦੀ ਆਪਣੀ ਇੱਛਾ ਹੈ ਵੀ ਆਪਾਂ ਇੱਧਰ ਜਾਈਏ ਇੱਧਰ ਜਾਈਏ, ਤੇ ਕੌਣ ਲਿਜਾ ਰਿਹਾ ਉਹਨਾਂ ਨੂੰ? ਹਵਾ ਦਾ ਜੋਕਾ। ਐਸੇ ਬ੍ਰਹਮ ਗਿਆਨੀ ਜਿਹੜੇ ਹੁੰਦੇ ਆ, ਉਹਨਾਂ ਦੀ ਜਿਹੜੀ ਇੱਛਾ ਹੈ ਉਹ ਵੀ ਪ੍ਰਰਬਧ ਅਧੀਨ, ਜੈਸੀ ਉਹਨਾਂ ਦੀ ਪ੍ਰਾਰਬਧ ਹੋਏਗੀ ਐਸੇ ਹਿਸਾਬ ਨਾਲ ਉਹਨਾਂ ਦੇ ਮਨ ਚ ਇੱਛਾ ਉੱਠੇਗੀ। ਉਹ ਨੀ ਕੀ, ਬਸ ਅਗਿਆਨੀ ਦੀ ਤਰ੍ਹਾਂ ਨੀ, ਕਿਉਂ ਦੌੜਨਗੇ? ਫਿਰ ਉਹਨਾਂ ਪਤਾ ਲੱਗ ਜਾਣਾ ਵੀ ਇਹ ਗਿਆਨੀ ਅਗਿਆਨੀ ਤੇ ਦੌੜਦਾ ਹੈ, ਕਿ ਮੈਂ ਕੈਸੇ ਵੀ ਹੋਏ ਛੱਡਣਾ ਨੀ, ਮੈਂ ਪ੍ਰਾਪਤ ਕਰਕੇ ਛੱਡੂਗਾ ਬਸਤੀ, ਜੋ ਮਰਜ਼ੀ ਹੋਵੇ, ਹਾਂ, ਦਿਨ ਰਾਤ ਹੁਣ ਮੈਂ ਇੱਕ ਕਰੂੰਗਾ, ਕਮਾਈ ਕਰੂੰਗਾ, ਇਹ ਲੈਣੀ ਆ, ਜੋ ਮਰਜ਼ੀ ਹੋ ਜਾਏ। ਬਸ ਉਹਨੂੰ ਪਤਾ ਹੈ ਹੁਣ ਇੱਥੇ ਬੈਠੇ ਆ ਕੋਈ ਬਾਹਰ ਪਈ ਆ ਰੱਸੀ ਅੰਧੇਰਾ ਹੈ ਤੁਸੀਂ ਦੇਖ ਕੇ ਅੰਦਰ ਆ ਗਏ ਜੇ ਵੀ ਉਹ ਰੱਸੀ ਹੈ ਦਿਖੀ ਤਾਂ ਤੁਹਾਨੂੰ ਵੀ ਰਹੀ ਰੱਸੀ ਦੂਸਰਾ ਆਏਗਾ ਉਹ ਡਰੇਗਾ ਸੱਪ ਪਿਆ ਫਿਰ ਤੁਸੀਂ ਨੀ ਡਰੋਗੇ ਤੁਹਾਨੂੰ ਪਤਾ ਹੈ ਉਹ ਰੱਸੀ ਹੈ ਸੰਸਾਰ ਥੋੜੀ ਕਿਤੇ ਦੌੜ ਜੂ ਸੰਸਾਰ ਤੇ ਦੇਖੂਗਾ ਹੀ ਪਰ ਉਹਨੂੰ ਦਿਖ ਰਿਹਾ ਵੀ ਐਵੇਂ ਡਰ ਰਿਹਾ ਉਹ ਡਰੀ ਜਾਂਦਾ ਉਹ ਸੱਚ ਡਰਦਾ ਉਹਨੂੰ ਉਹਨੂੰ ਅੰਦਰੋਂ ਪਤਾ ਸਭ ਕੁਛ ਉਹ ਹੱਸੇਗਾ ਜਦੋਂ ਡਰੇਗਾ ਨਾ ਉਹ ਹੱਸੇਗਾ ਕਿਉਂ ਹੱਸੇਗਾ ਪਤਾ ਵੀ ਆ ਰੱਸੀ ਤੋਂ ਡਰੀ ਜਾਣ ਡਿਆ ਤੇ ਅਸੀਂ ਕਿੱਥੋਂ ਡਰਨ ਡਏ ਹਾਂ ਝੂਠੇ ਸੰਸਾਰ ਤੋਂ ਜਿਹੜਾ ਹੈ ਹੀ ਨੀ ਤੂੰ ਹੈ ਕਿੱਥੇ ਇਹ ਸੰਸਾਰ ਤੋਂ ਨੀ ਆਪਾਂ ਡਰਨ ਡਏ ਨਾ ਇਹ ਤੋਂ ਡਰਨ ਦੀ ਲੋੜ ਜੇ ਜਿਹੜਾ ਸੰਸਾਰ ਆਪਾਂ ਮਨ ਚ ਵਸਾਈ ਬੈਠੇ ਹੈ ਨਾ ਉਹਦੇ ਤੋਂ ਡਰੋ ਉਹਨੂੰ ਨਸ਼ਟ ਕਰਨ ਦੀ ਜ਼ਰੂਰਤ ਆ ਭਗਵਾਨ ਨੇ ਬਣਾਇਆ ਇਹ ਸੰਸਾਰ ਨਦੀਆਂ ਨਾਲੇ ਪਰਬਤ ਪਹਾੜ ਭਗਵਾਨ ਨੇ ਬਣਾਏ ਆ ਇਹ ਮਨੁੱਖ ਸਾਰੇ ਭਗਵਾਨ ਨੇ ਬਣਾਏ ਆ ਅਸੀਂ ਕੀ ਬਣਾਇਆ ਇਹ ਮੇਰਾ ਦੁਸ਼ਮਣ ਹੈ ਇਹ ਮੇਰਾ ਮਿੱਤਰ ਹੈ ਇਹ ਅਸੀਂ ਬਣਾਏ ਆ ਇਹ ਸਾਨੂੰ ਦੁੱਖ ਦਿੰਦੇ ਆ ਭਗਵਾਨ ਦੀ ਸ੍ਰਿਸ਼ਟੀ ਨੀ ਦੁੱਖ ਦਿੰਦੀ ਇਹੀ ਸਾਨੂੰ ਸੁੱਖ ਦੇ ਰਹੇ ਆ ਇਹ ਮੇਰਾ ਮਿੱਤਰ ਹੈ ਬੜਾ ਚੰਗਾ ਕੰਮ ਕਰਦਾ ਮੇਰਾ ਇਹ ਮੇਰਾ ਸ਼ਤਰੂ ਹੈ ਇਹ ਬਹੁਤ ਬੁਰਾ ਇਹਨੇ ਮੇਰਾ ਫਲਾਣਾ ਕੰਮ ਵਿਗਾੜਦਾ ਉਹ ਵਿਗਾੜਦਾ ਉਹ ਵਿਗਾੜਦਾ ਤੇ ਭਗਵਾਨ ਦੀ ਸ੍ਰਿਸ਼ਟੀ ਤੇ ਬਰਾਬਰ ਹੈ ਜਿਹਨੂੰ ਆਪਾਂ ਸ਼ਤਰੂ ਕਹਿ ਰਹੇ ਹਾਂ ਉਹ ਕਿਸੇ ਦਾ ਮਿੱਤਰ ਵੀ ਹੋਊਗਾ ਉਹਨੂੰ ਉਹ ਸੁੱਖ ਦੇ ਰਿਹਾ ਇੱਕ ਹੀ ਪੁਰਸ਼ ਕਿਸੇ ਨੂੰ ਸੁੱਖ ਦੇ ਰਿਹਾ ਕਿਸੇ ਨੂੰ ਦੁੱਖ ਦੇ ਰਿਹਾ ਇਹ ਕੈਸੇ ਜੇ ਤਾਂ ਸੁੱਖ ਸਰੂਪ ਹੋਏ ਤਾਂ ਸਾਰਿਆਂ ਨੂੰ ਸੁੱਖ ਦੇਵੇ ਜੇ ਦੁੱਖ ਸਰੂਪ ਹੈ ਤਾਂ ਸਾਰਿਆਂ ਨੂੰ ਦੁੱਖ ਦੇਵੇ ਤੇ ਅਰਥ ਕੀ ਹੋਇਆ ਸਾਡੇ ਮਨ ਦੇ ਅਨੁਕੂਲ ਹੈ ਤੇ ਸਾਨੂੰ ਸੁੱਖ ਮਿਲੇਗਾ ਸਾਡੇ ਮਨ ਦੇ ਅਨੁਕੂਲ ਨਹੀਂ ਤੇ ਸਾਨੂੰ ਦੁੱਖ ਮਿਲੇਗਾ ਤੇ ਫਿਰ ਕੀ ਹੋਇਆ ਅਸੀਂ ਸੰਸਾਰ ਨੂੰ ਆਪਣੀ ਇੱਛਾ ਦੇ ਨਾਲ ਚਲਾਉਣਾ ਚਾਹੁੰਦੇ ਹਾਂ ਵੀ ਜੋ ਮੈਂ ਕਹਾਂ ਉਹ ਹੋਵੇ ਮੇਰੇ ਘਰ ਵਿੱਚ ਵੀ ਹੋਵੇ ਮੇਰੇ ਪਿੰਡ ਵਿੱਚ ਵੀ ਹੋਵੇ ਮੇਰੇ ਦੇਸ਼ ਵਿੱਚ ਵੀ ਉਹ ਹੋਵੇ ਜੋ ਮੈਂ ਚਾਹੁੰਦਾ ਤਾਂ ਹੀ ਤੇ ਕਲੇਸ਼ ਪੈਂਦੇ ਘਰਾਂ 'ਚ ਤਾਂ ਹੀ ਤੇ ਕਲੇਸ਼ ਪੈਂਦੇ ਘਰਾਂ 'ਚ ਨਾ ਹੋਊਗਾ ਤੇ ਦੁੱਖ ਹੋਊਗਾ ਲੜਾਈ ਹੋਊਗੀ ਤੇ ਫਿਰ ਕੀ ਹੋਇਆ ਭਗਵਾਨ ਦੀ ਸ੍ਰਿਸ਼ਟੀ ਦੁਖਦਾਈ ਨਹੀਂ ਹੈ ਜਿਹੜੀ ਸਾਡੀ ਮਾਨਸਿਕ ਸ੍ਰਿਸ਼ਟੀ ਉਹ ਸਾਨੂੰ ਦੁੱਖ ਦੇ ਰਹੀ ਹੈ ਇਸ ਵਾਸਤੇ ਉਹ ਮਾਨਸਿਕ ਸ੍ਰਿਸ਼ਟੀ ਕਦ ਤੱਕ ਹੈ ਜਦ ਤੱਕ ਮਨ ਚੱਲ ਰਿਹਾ ਜਦੋਂ ਮਨ ਰੁਕ ਗਿਆ ਤੇ ਸ੍ਰਿਸ਼ਟੀ ਵੀ ਰੁਕ ਜਾਏਗੀ ਬ੍ਰਹਮ ਗਿਆਨ ਹੋਣ ਲੱਗਿਆ ਕਿੰਨਾ ਟਾਈਮ ਲੱਗੇਗਾ ਮਨ ਰੁਕਣ ਲੱਗਿਆ ਟਾਈਮ ਲੱਗਦਾ ਤੇ ਬ੍ਰਹਮ ਗਿਆਨ ਵਾਸਤੇ ਪਤਾ ਹੀ ਨਹੀਂ ਚੱਲੇਗਾ ਜੁਗਪਤ ਇੱਕ ਸਾਥ ਹੀ ਦੋਨੋਂ ਕੰਮ ਹੋ ਜਾਣਗੇ ਜਦੋਂ ਮਨ ਰੁਕ ਗਿਆ ਉਸੇ ਸਮੇਂ ਮੁਕਤੀ ਜੇ ਇਹ ਹਿਸਾਬ ਲਾ ਲੈਣਾ
ਇੱਕ ਵਾਰ ਮਨ ਰੁਕ ਕੇ ਗਿਆਨ ਹੋ ਕੇ ਜੀ ਫਿਰ ਉਹਦਾ ਨਾਸ ਨਹੀਂ ਹੁੰਦਾ
ਕਿਹਦਾ
ਗਿਆਨ ਦਾ
ਗਿਆਨ ਦਾ ਨਾਸ ਹੋ ਗਿਆ ਤੇ ਫਿਰ ਗਿਆਨ ਕਾਹਦਾ ਹੋਇਆ ਹੁਣ ਇੱਕ ਵਾਰੀ ਤੁਸੀਂ ਦੇਖ ਲਿਆ ਰੱਸੀ ਦੇ ਵਿੱਚ ਸਰਪ ਨਹੀਂ ਹੈ ਰੱਸੀ ਹੈ ਤੇ ਪਈ ਵੀ ਰਹੇ ਤੁਸੀਂ ਰੋਜ਼ ਉੱਥੋਂ ਦੀ ਲੰਘੋਗੇ ਤੁਸੀਂ ਤੁਸੀਂ ਉਹਨੂੰ ਕੀ ਕਹੋਗੇ ਇਹਨੂੰ ਪਰਾਂ ਸੁੱਟਣਾ ਜਾਂ ਮਾਰਨਾ ਜਾਂ ਕੁਛ ਕਰਨਾ ਪਈ ਰਹਿਣ ਦੇ ਸਾਨੂੰ ਕੀ ਸਾਨੂੰ ਕੀ ਕਹਿੰਦੀ ਪਈ ਰਹਿਣ ਦੇ ਇੱਕ ਵਾਰਾ ਗਿਆਨ ਹੋ ਗਿਆ ਇੱਕ ਵਾਰਾ ਦੇਖ ਲਿਆ ਰੱਸੀ ਹੈ ਸਰਪ ਨਹੀਂ ਹੈ ਤੇ ਪਈ ਰਹੇ ਫਿਰ ਰੋਜ਼ ਦਿਖਾਈ ਦਿੰਦੀ ਸੀ ਫਿਰ ਕਦੀ ਕਦੀ ਭੁਲੇਖਾ ਵੀ ਪਏਗਾ ਤੇ ਫਿਰ ਕੀ ਆ ਫਿਰ ਪਤਾ ਲੱਗ ਜਾਏਗਾ ਹਾਂ ਉਹ ਰੱਸੀ ਹੈ ਉਦੋਂ ਦੇਖੀ ਸੀ ਦੇਖ ਲਓ ਚਲੋ
ਗਿਆਨਵਾਨ ਇੱਛਾ ਨਹੀਂ ਕਰਦੇ ਹੈ
ਗਿਆਨਵਾਨ ਗਿਆਨੀ ਕੇ ਸਮਾਨ ਨਾ ਇੱਛੇ ਗਿਆਨਵਾਨ ਇੱਛਾ ਨਹੀਂ ਕਰਦੇ ਹੈ ਕਿਮ ਇੱਛਨ ਇਸ ਲਈ ਕਿਮ ਇੱਛਨ ਇਤੀ ਹੀ ਸੁਰਤਮ ਜਹਿ ਵਚਨ ਸੁਰਤੀ ਨੇ ਕਿਹਾ ਹੈ ਇਸ ਲਈ ਕਹਿੰਦੇ ਤਾਂ ਕਿਹਾ ਹੈ ਕਿਮ ਇੱਛਾ ਕਸਿਆ ਕੰਮ ਕਿਮ ਇੱਛਨ ਕਸਿਆ ਕੰਮ ਕਿਹੜੀ ਕਿਹੜੀ ਇੱਛਾ ਔਰ ਕਿਹੜੀ ਕਾਮਨਾ ਜੋ ਸੁਰਤੀ ਨੇ ਕਿਹਾ ਹੈ ਕਿਹੜੀ ਸੁਰਤੀ ਨੇ ਆਤਮਾ ਨਾਮ ਚੇਤ ਵਜਾਨੀ ਆਤ ਇਸ ਜਿਹੜਾ ਇਹ ਪ੍ਰਕਰਨ ਚੱਲ ਰਿਹਾ ਕਿੱਥੋਂ ਚੱਲ ਰਿਹਾ ਇਹ ਸੁਰਤੀ ਤੋਂ ਆਤਮਾ ਨਾਮ ਚੇਤ ਵਜਾਨੀ ਆਤ ਆਇਮ ਅਸਮਿਤੀ ਪੁਰਸ਼ ਕਿਮ ਇੱਛਾ ਕਸਿਆ ਕੰਮ
ਹਾਂ
ਨਾ ਹੁਣ ਤੁਕਦਾ ਨੀ ਤੁਕਦਾ ਨੀਚੇ ਵਾਲੀ ਦਾ ਚੱਲ ਰਿਹਾ ਨੀਚੇ ਵਾਲੀ ਜਿਹੜੀ ਪੰਕਤੀ ਹੈ ਨਾ ਉਹਦਾ ਚੱਲ ਰਿਹਾ ਤੇ ਕਿਹੜੀ ਚੱਲ ਰਿਹਾ ਕਿਮ ਇੱਛਨ ਇਹ ਚੱਲ ਰਿਹਾ ਠੀਕ ਹੈ ਕਿਮ ਇੱਛਨ ਇਸ ਸੁਰਤੀ ਦਾ ਅਰਥ ਸਰੂਪ ਸੇ ਇੱਛਾ ਕਾ ਨਿਸ਼ੇਧ ਨਹੀਂ ਕਿੰਤੂ ਅਵਿਵੇਕੀ ਕੀ ਨਿਆਈ ਤਤਵੇਤਾ ਅਵਿਵੇਕੀ ਇੱਛਾ ਨਹੀਂ ਕਰਤਾ ਜਹੀ ਅਰਥ ਹੈ ਦੇਖ ਲਓ ਕੀ ਕਹਿ ਰਹੇ ਤਤਵੇਤਾ ਵਿਵੇਕੀ ਜੋ ਆਂਦਾ ਇੱਛਾ ਦਾ ਕਿਮ ਇੱਛਾ ਪਰ ਅਗਿਆਨੀ ਕੀ ਤਰ੍ਹਾਂ ਨਹੀਂ ਹੋਏਗੀ ਅਗਿਆਨੀ ਕੀ ਤਰ੍ਹਾਂ ਨਹੀਂ ਹੋਊਗੀ ਕਿ ਹਾਏ ਮੈਂ ਬਸ ਛੱਡ ਮੈਂ ਤਾਂ ਮਰੀ ਜਾਊਂ ਜੇ ਮੈਨੂੰ ਨਹੀਂ ਮਿਲੀ ਤੇ ਮੈਂ ਤਾਂ ਗੱਡੀ ਥੱਲੇ ਆ ਜਾਊਂਗਾ ਜੀ ਕਿਹਦੇ ਘਰੋਂ ਪ੍ਰਸ਼ਾਦਾ ਛਕਣਾ ਕਿਹਨੂੰ ਸਰਾਪ ਵੀ ਮਿਲਦਾ ਕਿਸੇ ਨੂੰ ਵਰਦਾਨ ਵੀ ਮਿਲਦਾ ਉਹ ਕਿੱਦਾਂ ਮਿਲਣਗੇ ਹਾਂ ਤਾਂਹੀ ਤਾਂ ਕਿਉਂ ਹੋਣਗੀਆਂ ਕਿਉਂਕਿ ਲੇਸਾ ਵਿਦਿਆ ਬਾਕੀ ਰਹਿ ਜਾਂਦੀ ਹੈ ਲੇਸਾ ਵਿਦਿਆ ਕਿਹਨੂੰ ਕਹਿੰਦੇ ਆ ਜਿੱਦਾਂ ਆਪਾਂ ਕਿਸੇ ਬਰਤਨ ਵਿੱਚ ਤੇਲ ਜਾਂ ਘਿਓ ਪਾਇਆ ਹੋਵੇ ਤੇ ਉਹਨੂੰ ਨਿਚੋੜ ਲਈਏ ਚੰਗੀ ਤਰ੍ਹਾਂ ਗਰਮ ਗੁਰਮ ਕਰਕੇ ਟੇਢਾ ਕਰਕੇ ਦੋ ਮਿੰਟ ਪੰਜ ਮਿੰਟ ਉਹਨੂੰ ਰੱਖ ਦਿਓ ਬੂੰਦ ਬੂੰਦ ਜਦੋਂ ਬੂੰਦ ਵੀ ਟਪਕਣੋਂ ਬੰਦ ਹੋ ਗਿਆ ਤੇ ਫਿਰ ਕਹਿੰਦੇ ਚੱਲ ਖਾਲੀ ਹੋ ਗਿਆ ਤੇ ਉਹਦੇ 'ਚ ਹੱਥ ਲਾਓਗੇ ਚਿਕਨਾਹਟ ਰਹੂਗੀ ਨਾ ਉਹਨੂੰ ਕਹਿੰਦੇ ਉਹ ਜਿੰਨੀ ਕੁ ਉਹਦੇ ਵਿੱਚ ਚਿਕਨਾਹਟ ਰਹਿ ਗਈ ਨਾ ਇੰਨੀ ਕੁ ਅਵਿਦਿਆ ਰਹਿ ਜਾਏਗੀ ਉਹਨੂੰ ਕਹਿੰਦੀ ਪ੍ਰਾਰਬਧ ਲੇਸਾ ਵਿਦਿਆ ਉਹ ਪ੍ਰਾਰਬਧ ਭੁਗਤਾਏਗੀ ਬਸ ਤੇ ਓਨੀ ਕੁ ਉਹ ਜਿਹੜਾ ਤੇਲ ਰਹਿ ਗਿਆ ਘਿਓ ਰਹਿ ਗਿਆ ਪਾਤਰ ਦੇ ਨਾਲ ਉਹਦੇ ਨਾਲ ਨਾ ਪਕੌੜੇ ਬਣਾ ਸਕਦੇ ਤੇਲ ਹੋਏ ਨਾ ਕੁਛ ਕਰ ਸਕਦੇ ਉਹ ਕਿਸੇ ਕੰਮ ਨੀ ਆ ਸਕਦਾ ਉਹ ਕਿਸੇ ਵਿਵਹਾਰ ਵਿੱਚ ਨੀ ਆ ਸਕਦਾ ਇਹੀ ਇਸੇ ਵਾਸਤੇ ਅਗਿਆਨੀ ਨੂੰ ਜਿਹੜਾ ਗਿਆਨੀ ਨੂੰ ਜਿਹੜਾ ਅਗਿਆਨ ਰਹਿ ਜਾਂਦਾ ਉਹ ਕੋਈ ਉਹਦਾ ਕਾਰਜ ਵਿਗਾੜ ਨੀ ਸਕਦਾ ਕਿਉਂਕਿ ਲੇਸਾ ਵਿਦਿਆ ਉਹਦੇ ਨਾਲ ਤਾਂ ਗੱਲ ਹੀ ਕੋਈ ਨੀ ਜਦੋਂ ਲੇਸਾ ਵਿਦਿਆ ਸਮਾਪਤ ਪ੍ਰਾਰਬਧ ਸਮਾਪਤ ਹੋਈ ਲੇਸਾ ਵਿਦਿਆ ਵਿੱਚ ਉਸੇ ਸਮੇਂ ਜਲ ਜਾਣੀ ਆ ਔਰ ਅਭਦੇ ਮੁਕਤ ਇਸ ਵਾਸਤੇ ਲੇਸਾ ਵਿਦਿਆ ਰਹਿ ਜਾਂਦੀ ਆ ਲੇਸਾ ਵਿਦਿਆ ਤਾਂ ਰਹਿੰਦੀ ਆ ਪ੍ਰਾਰਬਧ ਕਰਮ ਭੁਗਤਾਉਣ ਵਾਸਤੇ ਨਹੀਂ ਤੇ ਪ੍ਰਾਰਬਧ ਕਰਮ ਕੈਸੇ ਭੁਗਤਣਗੇ ਵੀ ਕੀ ਅਰਥ ਹੋਇਆ ਕੀ ਸਾਨੂੰ ਸਿਕਸ਼ਾ ਮਿਲੀ ਇਸ ਤੋਂ ਇੰਨੀ ਗੱਲ ਤੋਂ ਇਹ ਸਿਕਸ਼ਾ ਮਿਲੀ ਕਿ ਕੰਮ ਹਿਸਾਬ ਨਾਲ ਕਰਨੇ ਚਾਹੀਦੇ ਜੀ ਉਹ ਭੁਗਤਣੇ ਹੀ ਪੈਣਗੇ ਗਿਆਨ ਹੋਣ ਤੋਂ ਬਾਅਦ ਵੀ ਤੇ ਅਗਿਆਨੀ ਦੀ ਤਾਂ ਗੱਲ ਹੀ ਛੱਡ ਦਿਓ ਤੇ ਜੇ ਭੁਗਤਣੇ ਹੀ ਆ ਤਾਂ ਠੀਕ ਠਾਕ ਹੀ ਕਰੋ
ਭਾਵ ਇਹ ਹੈ ਜੀ ਆਮ ਨਿਚੋੜੇ ਨਿਕਲਦਾ ਵੀ ਸਹਿਜ ਸੁਭਾਅ ਨਾਲ ਜੋ ਚੱਲ ਰਿਹਾ ਹੈ ਉਹਦੇ ਮੁਤਾਬਕ ਚੱਲੀ ਜਾਓ ਉਹਦੇ ਮਗਰ ਨਾਲ ਲਿਪਟੋ ਚੀਜ਼
ਹਾਂ ਜਿਹੜੀ ਚੀਜ਼ ਪ੍ਰਾਰਬਧ ਮੈਂ ਉਹ ਤਾਂ ਮਿਲਣੀ ਆ ਤੇ ਜਿਹੜੀ ਤੁਹਾਡੀ ਪ੍ਰਾਰਬਧ ਮੈਂ ਹੈ ਨਹੀਂ ਜਿੰਨੀਆਂ ਮਰਜ਼ੀ ਛੜੀਆਂ ਮਾਰ ਲਓ ਤਾਂ ਮਿਲਣੀ ਵੀ ਨਹੀਂ ਹਾਂ ਤੇ ਜਿਹੜੀ ਚੀਜ਼ ਪ੍ਰਾਰਬਧ ਮੈਂ ਹੈ ਉਹ ਛੜੀਆਂ ਤੋਂ ਬਗੈਰ ਹੀ ਮਿਲ ਜਾਣੀ ਫਾਇਦਾ ਕੀ ਆ ਅਗਿਆਨੀ ਚ ਇਹੀ ਅੰਤਰ ਹੈ ਉਹ ਸਮਝਦਾ ਮੈਂ ਇਹਨੂੰ ਪ੍ਰਾਪਤ ਕਰ ਲਵਾਂ ਕਿਸੇ ਨਾ ਕਿਸੇ ਕਰਕੇ ਦਿਨ ਰਾਤ ਮਿਹਨਤ ਕਰਕੇ ਇਹਨੂੰ ਮੈਂ ਕਰ ਲਵਾਂ ਲੈ ਲਵਾਂ ਫਿਰ ਦੁੱਖ ਹੁੰਦਾ ਫਿਰ ਦੂਸਰੀ ਇੱਛਾ ਉਤਪੰਨ ਹੋ ਜੂਗੀ ਚੱਲ ਆਹ ਹੁਣ ਹੋ ਗਈ ਇਹਦਾ ਮਾਇਆ ਇਹਦਾ ਗੀਤਾ ਦਾ ਸਲੋਕ ਹੈ ਨਾ ਇਹਦਾ ਮੈਂ ਹਤਾ ਸ਼ਤਰੂ ਹਨੀਸ਼ੇ ਚਾਹ ਪਰਾ ਨਪੀ ਇਹ ਸ਼ਤਰੂ ਨੂੰ ਤਾਂ ਮੈਂ ਖਤਮ ਕਰ ਲਿਆ ਹਨੀਸ਼ੇ ਚਾਹ ਪਰਾ ਨਪੀ ਔਰ ਦੂਸਰੇ ਨੂੰ ਵੀ ਖਤਮ ਕਰ ਦੂੰਗਾ ਅਜਾ ਫਿਰ ਇੱਛਾ ਵੱਧ ਹੀ ਜਾਂਦੀ ਕਿਮ ਇੱਛਨ ਇਹ ਸੁਰਤੀ ਕਾ ਅਰਥ ਸਰੂਪ ਸੇ ਇੱਛਾ ਕਾ ਨਿਸ਼ੇਧ ਨਹੀਂ ਸਰੂਪ ਸੇ ਇੱਛਾ ਹੁੰਦੀ ਨਹੀਂ ਇਹ ਨਹੀਂ ਅਰਥ ਉਹਦਾ ਅਰਥ ਕੀ ਹੈ ਕਿੰਤੂ ਅਵਵੇਕੀ ਕੀ ਨਿਆਈ ਅਵਵੇਕੀ ਮੈਨੇ ਅਗਿਆਨੀ ਅਗਿਆਨੀ ਕੀ ਨਿਆਈ ਤੱਤਵੇਤਾ ਵਿਵੇਕੀ ਜੋ ਤੱਤਵੇਕਤਾ ਵਿਵੇਕੀ ਹੈ ਇੱਛਾ ਨਹੀਂ ਕਰਤਾ ਬਸ ਇਤਨਾ ਅਰਥ ਹੈ ਵੀ ਜਿਤਨਾ ਜਿੱਦਾਂ ਅਗਿਆਨੀ ਇੱਛਾ ਕਰਤਾ ਹੈ ਐਸੇ ਗਿਆਨਵਾਨ ਇੱਛਾ ਨਹੀਂ ਕਰਤਾ ਇਤਨਾ ਹੈ ਜਹੀ ਅਰਥ ਹੈ ਇਸ ਪ੍ਰਕਾਰ ਅਭਿਪ੍ਰਾਇ ਵਰਣਨ ਕਰਨੇ ਕੇ ਕਾਰਨ ਕਹਤੇ ਹੈ ਦੇਖ ਲੋ ਕੀ ਕਹਤੇ ਹੈ ਰਾਗੋ ਲਿੰਗ ਮਾ ਬੋਧਸਿਆ ਸਾਂਤੂ ਰਾਗ ਇਹਨੂੰ ਕਿਹਾ ਸੀ ਤੂੰ ਰੁਕ ਜਾ ਚਲੋ ਕਰਨ ਦੇ ਆਪੇ ਹਟ ਜੂਗਾ ਰਾਗੋ ਲਿੰਗ ਮੈ ਬੋਧਸਿਆ ਸੰਤੂ ਰਾਗ ਆਦਿ ਬੁਧੇ ਇਤੀ ਸ਼ਾਸਤ੍ਰ ਦਵਯਮ ਸਰਵ ਸਰ ਸਾਰਥਮੇਵ ਸਤਿਅ ਵਿਰੋਧਿਤਾ ਕੀ ਕਹਿ ਰਹੇ ਆ ਰਾਗੋ ਲਿੰਗ ਮਬੋਧਸਿਆ ਰਾਗਾ ਵਿਸ਼ਵ ਮੇ ਦ੍ਰਿੜ ਅਨੁਰਾਗ ਸਾਡੇ ਬੰਧਨ ਦੇ ਜਨਮ ਮਰਨ ਦੇ ਮੁੱਖ ਕਾਰਨ ਕਿਹੜੇ ਆ ਰਾਗ ਦਵੇਸ਼ ਤੇ ਰਾਗ ਨਾਲ ਕੀ ਹੋਏਗਾ ਪੁੰਨ, ਦਵੇਸ਼ ਨਾਲ ਕੀ ਹੋਊਗਾ ਪਾਪ, ਜਿਹਦੇ ਨਾਲ ਰਾਗ ਕਰਾਂਗੇ ਜਿਹਦੇ ਨਾਲ ਪ੍ਰੇਮ ਕਰਾਂਗੇ ਉਹਦਾ ਭਲਾ ਨੀ ਸੋਚਾਂਗੇ, ਉਹਦਾ ਭਲਾ ਕਰਨਾ ਚਾਹਾਂਗੇ, ਤੇ ਭਲਾ ਕੀਤਾ ਤੇ ਕੀ ਹੋਇਆ ਪੁੰਨ ਹੋ ਗਿਆ, ਔਰ ਜਿਹਦਾ ਨਾਲ ਦਵੇਸ਼ ਹੈ ਲਾਗਡਾਟ ਹੈ ਉਹਦਾ ਬੁਰਾ ਸੋਚਾਂਗੇ ਬੁਰਾ ਕਰਾਂਗੇ, ਤੇ ਬੁਰਾ ਕਰਾਂਗੇ ਤੇ ਕੀ ਹੋ ਗਿਆ ਪਾਪ। ਇਹ ਜਿਹੜੇ ਪਾਪ ਪੁੰਨ ਹੈ ਨਾ ਇਹੀ ਤੇ ਭੁਗਤਣ ਵਾਸਤੇ ਆਪਾਂ ਇੱਥੇ ਆਏ ਬੈਠੇ ਹਾਂ। ਫਰਕ ਤੇ ਇਤਨਾ ਹੀ ਆ, ਹੱਥ ਬੰਧਨੀ ਆ ਨਾ, ਹੱਥ ਕੜੀ ਭਾਵੇਂ ਸੋਨੇ ਦੀ ਹੋਵੇ ਭਾਵੇਂ ਲੋਹੇ ਦੀ ਹੋਵੇ ਤੇ ਕੀ ਕਰੇਗੀ, ਬੰਧਨੀ ਕਰੇਗੀ। ਹੁਣ ਮੱਝ ਆ ਉਹਨੂੰ ਤੁਸੀਂ ਸੋਨੇ ਦਾ ਸਿੰਗਲ ਪਾ ਕੇ ਬੱਧਾ, ਉਹਨੂੰ ਵਿਚਾਰੀ ਨੂੰ ਕੀ ਭਾਅ ਉਹਦੇ ਨਾਲ ਹੈ ਕੁਛ, ਉਹ ਤੁਹਾਨੂੰ ਚੰਗਾ ਲੱਗੂਗਾ ਮੈਂ ਮੇਰੀ ਮੱਝ ਨੂੰ ਮੈਂ ਸੋਨੇ ਦਾ ਸਿੰਗਲ ਪਾਇਆ ਦੇਖ ਲੈ, ਉਹਨੂੰ ਭਾਵੇਂ ਲੋਹੇ ਨਾਲ ਪਾ ਕੇ ਬੰਨੋ ਭਾਵੇਂ ਸੋਨੇ ਨਾਲ ਬੰਨੋ, ਉਹਨੂੰ ਕੋਈ ਨੀ ਹੈ, ਉਹਨੂੰ ਤਾਂ ਖੁਸ਼ੀ ਤਾਂ ਹੀ ਜਦੋਂ ਉਹਨੂੰ ਛੱਡੋਗੇ, ਨਾ ਸੋਨੇ ਦਾ ਰਹੇਗਾ ਨਾ ਲੋਹੇ ਦਾ, ਉਹਨੂੰ ਨੀ ਹੈ ਕੁਛ ਮਤਲਬ, ਇਹੀ ਹਾਲ ਬੰਦੇ ਦਾ, ਚਾਹੇ ਸੋਨੇ ਦੀ ਹੱਥ ਕੜੀ ਆ ਚਾਹੇ ਲੋਹੇ ਦੀ ਆ, ਚਾਹੇ ਪਾਪ ਹੈ ਚਾਹੇ ਪੁੰਨ ਹੈ, ਜਨਮ ਮਰਨ ਤੇ ਹੋਊਗਾ ਹੀ ਭੁਗਤਣ ਵਾਸਤੇ। ਇਸ ਵਾਸਤੇ ਜਨਮ ਮਰਨ ਨਾ ਹੋਵੇ, ਨਾ ਪੁੰਨ ਹੋਵੇ ਨਾ ਪਾਪ ਹੋਵੇ, ਦੋਨਾਂ ਤੋਂ ਪਰੇ ਜਾਓ,
ਨਿਸ਼ਕਾਮ ਕਰੋ
ਤਾਂ ਫਿਰ ਗੱਲ ਬਣੇਗੀ। ਤਾਂ ਹੀ ਉਹਦਾ ਨਿਸ਼ਕਾਮ ਕਰਨ ਵਾਸਤੇ ਜ਼ੋਰ ਦਿੱਤਾ ਹੈ, ਠੀਕ ਹੈ ਨਾ। ਚਲੋ, ਵਿਸ਼ਿਓ ਮੈਂ ਦ੍ਰਿੜ ਅਨੁਰਾਗ ਅਵਬੋਧਸਿਆ ਲਿੰਗਮ, ਦੇਖ ਲਓ ਕੀ ਕਹਿ ਰਹੇ, ਅਗਿਆਨੀ ਦਾ ਕਿਹੜਾ ਚਿੰਨ ਹੈ, ਅਗਿਆਨੀ ਦਾ ਕਿਹੜਾ ਚਿੰਨ ਹੈ, ਅਵਬੋਧਸਿਆ ਲਿੰਗਮ, ਅਗਿਆਨੀ ਦਾ ਚਿੰਨ ਹੈ ਕਿਆ, ਵਿਸ਼ਿਓ ਮੈਂ ਦ੍ਰਿੜ ਅਨੁਰਾਗ, ਵਿਸ਼ਿਆਂ ਦੇ ਵਿੱਚ ਦ੍ਰਿੜ ਪ੍ਰੀਤੀ ਹੋ ਜਾਣੀ, ਪੱਕੀ ਪ੍ਰੀਤੀ, ਨਹੀਂ ਲੈ ਕੇ ਦਓਗੇ ਮੋਟਰਸਾਈਕਲ ਮੈਂ ਤਾਂ ਗੱਡੀ ਥੱਲੇ ਆਊਂਗਾ। ਕਿਉਂ ਕਹਿ ਰਿਹਾ, ਇਤਨੀ ਪ੍ਰੀਤੀ ਹੈ ਉਹਨੂੰ ਵਿਸ਼ਿਆਂ ਦੇ ਨਾਲ, ਤੇ ਫਿਰ ਕੌਣ ਹੋ, ਦੇਖ ਲਓ ਇਹ ਹੈ। ਵਿਸ਼ਿਓ ਮੈਂ ਦ੍ਰਿੜ ਅਨੁਰਾਗ ਅਵਬੋਧਸਿਆ ਲਿੰਗਮ, ਅਗਿਆਨੀ ਕਾ ਚਿੰਨ ਹੈ ਬੁਧੇ, ਗਿਆਨਵਾਨ ਮੈਂ ਰਾਗ ਆਦਿਆ ਅਦ੍ਰਿੜ ਅਨੁਰਾਗ ਆਦਿ ਸੰਤੂ ਬੇਸ਼ਕ ਰਹੇ। ਗਿਆਨੀ ਜਿਹੜਾ ਹੈ ਉਹਦੇ ਵਿੱਚ ਰਾਗ ਦਵੇਸ਼ ਤੇ ਹੋਣਗੇ, ਕੈਸੇ ਹੋਣਗੇ, ਆਦ੍ਰਿੜ ਕੱਚੇ, ਮਾੜਾ ਜਿਹਾ ਕਿਤੇ ਗੁੱਸਾ ਆਇਆ ਕਹਿ ਦਿੱਤਾ ਫਿਰ ਉਦਾਂ ਦੇ, ਪੱਕੀ ਗੰਢ ਨੀ ਗਾਂਠ ਨੀ ਬੰਨ੍ਹ ਲੈਣੀ ਜਿੱਦਾਂ ਬਾਕੀ ਬੰਦੇ ਅਗਿਆਨੀ ਕਰਦਾ ਵੀ ਪੱਕੀ ਗੱਠ ਬੰਨ੍ਹ ਲੈਣੀ, ਇਹਦੇ ਨਾਲ ਹੁਣ ਸਾਰੀ ਜ਼ਿੰਦਗੀ ਬੋਲਣਾ ਨੀ ਜੋ ਮਰਜ਼ੀ ਹੋਵੇ, ਨਾ ਇਹਨੂੰ ਬੁਲਾਉਣਾ, ਇੱਦਾਂ ਵੀ ਕਹਿ ਦਿੰਦੇ ਨਾ ਇਹਨੇ ਮੈਨੂੰ ਫਲਾਣਾ ਐਂ ਕਿਹਾ ਐਂ ਕਿਹਾ, ਇਹਦੇ ਨਾਲ ਹੁਣ ਬਸ ਕੱਟੀ। ਤੇ ਬੱਚਿਆਂ ਦਾ ਵੀ ਇਹੀ ਹਾਲ ਹੁੰਦਾ ਜੀ, ਬੱਚੇ ਹੁਣ ਲੜੇ ਘੜੀ ਨੂੰ ਫਿਰ ਮਾਂ ਪਿਓ ਤੇ ਭਾਵੇਂ ਡਾਂਗਾ ਚੱਕ ਲੈਣ, ਉਹ ਸਿਰ ਪਟਾ ਪੜਵਾ ਕੇ ਬੈਠੇ ਹੋਣਗੇ, ਬੱਚੇ ਇਕੱਠੇ ਖੇਡਣ ਡੇ ਹੋਣਗੇ ਬਾਹਰ, ਇਹੀ ਹਾਲ ਜੀ। ਤੇ ਉਹੀ ਕਹਿ ਰਹੇ ਆ, ਦ੍ਰਿੜ ਅਨੁਰਾਗ ਆਦਿ ਸੰਤੂ ਬੇਸ਼ਕ ਰਹੇ, ਇਸਮੇ ਕੋਈ ਹਾਨੀ ਨਹੀਂ ਇਤੀ ਸ਼ਾਸਤਰ ਦਵਯਮ, ਜਹ ਦੋਨੋਂ ਸ਼ਾਸਤਰ ਵਚਨ ਏਵਮ ਸੰਤੀ ਤਤਵੇਤਾ ਕੇ ਦ੍ਰਿੜ ਰਾਗ ਕਾ ਅਭਾਵ ਮਾਨਨੇ ਪਰ ਹੀ ਅਵਿਰੋਧਿਤ, ਵਿਰੋਧ ਕੇ ਨਾ ਹੋਣੇ ਸੇ ਸਾਰਥਮ, ਅਰਥ ਵਾਲੇ ਹੋ ਸਕਦੇ ਹੈ, ਹੁੰਦਾ ਹੀ ਸਾਰਥਮ, ਦੇਖ ਲਓ ਸਾਰਥਮ ਅਰਥ ਵਾਲੇ, ਸਾਰਥ ਅਰਥ ਕੇ ਸਹਿਤ, ਤਾਂ ਹੀ ਤਾਂ ਹੋਣਗੇ ਪੂਰਵ ਮੁਕਤ ਪ੍ਰਕਾਰ ਤੇ ਸੂਤ ਹੋ ਗਿਆ ਇਹ ਨਾ।
ਹਾਂਜੀ
ਸਮਝ ਲੱਗੀ
ਲੱਗੀ।
ਚਲੋ, ਪੂਰਵ ਮੁਕਤ ਪ੍ਰਕਾਰ ਸੇ ਸੁਰਤੀ ਨੇ ਕਿਮ ਇੱਛਿਨ ਅੰਸ਼ ਕਾ ਅਭਿਪ੍ਰੇ ਵਰਣਨ ਕੀਆ, ਅਬ ਕਿਹੜੇ ਅੰਸ਼ ਨੂੰ ਲੈ ਕੇ ਚੱਲ ਰਹੇ ਆ, ਕਿਮ ਇੱਛਾਨ ਕਿਮ ਇੱਛਿਨ ਕੱਸਿਆ ਕੰਮ ਸਰੀਰ ਮਨ ਸੱਜਵਰੇਤ, ਇਹੀ ਆ ਨੀਚੇ ਵਾਲੀ ਪੰਕਤੀ, ਤੇ ਉਹਦੇ ਚੋਂ ਕਿਹੜਾ ਅੰਸ਼ ਲਿਆ ਸੀ, ਕਿਮ ਇੱਛਿਨ, ਠੀਕ ਹੈ। ਪੂਰਵ ਮੁਕਤ ਪ੍ਰਕਾਰ ਸੇ ਸੁਰਤੀ ਨੇ ਕਿਮ ਇੱਛਿਨ ਅੰਸ਼ ਕਾ ਅਭਿਪ੍ਰੇ ਵਰਣਨ ਕੀਆ, ਅਬ ਆ ਗਏ ਕੱਸਿਆ ਕੰਮ ਆਇਆ, ਇੱਕ ਇੱਕ ਸ਼ਬਦ ਨੂੰ ਲੈ ਕੇ ਚੱਲ ਰਿਹਾ ਹੈ, ਕਿਮ ਇੱਛਾ ਕਿਮ ਇੱਛਿਨ ਕੱਸਿਆ ਕਾਮ ਆਇਆ, ਅਬ ਕੱਸਿਆ ਕਾਮ ਆ ਇਸ ਅੰਸ਼ ਕਾ ਅਭਿਪ੍ਰਾਇ ਵਰਣਨ ਕਰਤੇ ਹੈ। ਅਬ ਕਿਮ ਇੱਛਾ ਦੱਸਦਾ ਕਿ ਗਿਆਨੀ ਕੀ ਜਿਹੜੀ ਇੱਛਾ ਹੈ ਉਹ ਅਗਿਆਨੀ ਕੀ ਤਰ੍ਹਾਂ ਨਹੀਂ ਹੋਏਗੀ, ਇੱਛਾ ਤੇ ਹੋਏਗੀ, ਜੇ ਇੱਛਾ ਨਹੀਂ ਹੋਊਗੀ ਤੇ ਪ੍ਰਾਰਬਧ ਕੈਸੇ ਭੁਗਤੇਗੀ, ਇੱਛਾ ਤੇ ਹੋਏਗੀ ਪਰ ਅਗਿਆਨੀ ਕੀ ਤਰ੍ਹਾਂ ਇੱਛਾ ਨਹੀਂ ਹੋਏਗੀ, ਜੈਸੇ ਅਗਿਆਨੀ ਨੂੰ ਇੱਛਾ ਹੁੰਦੀ ਹੈ,
ਠੀਕ ਹੈ,
ਠੀਕ ਆ। ਜਗਨ ਮਿਥਿਅਤਵ ਵਤ ਜਗਨ ਜਗਤ ਮਿਥਿਅਤਵ ਵਤ ਸਵਾਤਮ ਸੰਗਤਵਸਿਆ ਸਮੀਕਸ਼ੀਣਾਤ ਕਸਿਆ ਕਾਮੇਤਿ ਵਚੋ ਭੋਗਤਾ ਭਾਵੀ ਵਿਵਕਸ਼ਯਾ। ਠੀਕ ਹੈ ਰੇ, ਜਗਨ ਮਿਥਿਅਤਵ ਵਤ ਵਤ ਮੈਨੇ ਤਰ੍ਹਾਂ 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 ਜਗਤ ਕੇ ਮਿਥਿਅਤਵ ਕੀ ਨਿਆਈ, ਜੈਸੇ ਜਗਤ ਮਿਥਿਆ ਐਸੇ ਸਮਝ ਲਿਆ ਨਿਆਈ, ਜੈਸੇ ਜਗਤ ਕੇ ਮਿਥਿਅਤਵ ਗਿਆਨ ਹੋਣੇ ਪਰ ਵਾਸਤਵ ਮੇਂ ਭੋਗ ਪਦਾਰਥ ਕੇ ਅਭਾਵ ਕੋ ਕਹਿਨੇ ਕੀ ਇੱਛਾ ਸੇ ਸੂਤੀ ਮੇਂ ਕਿਮ ਇੱਛਨ ਐਸਾ ਕਹਿਆ ਹੈ। ਉਸੀ ਪ੍ਰਕਾਰ ਕੀ ਕਹਿ ਰਹੇ, ਕਿਮ ਇੱਛਨ, ਉਹ ਕਹਿ ਰਹੇ ਕਿਹਦੀ ਇੱਛਾ, ਤੇ ਕਿਹਦੀ ਇੱਛਾ ਦਾ ਕਰਨ ਦਾ ਅਰਥ ਕੀ ਹੋਇਆ ਕਿ ਭੋਗ ਪਦਾਰਥ ਕਿਤੇ ਦੌੜ ਗਏ, ਭੋਗ ਪਦਾਰਥ ਨੀ ਦੌੜੇ ਉੱਥੇ ਹੀ ਪਏ ਆ। ਪ੍ਰਧਾਨ ਜੀ, ਜਗਤ ਕੇ ਮਿਥਿਅਤ ਕੀ ਨਿਆਈ, ਜੈਸੇ ਜਗਤ ਮਿਥਿਆ ਹੈ ਉਹਦੀ ਤਰ੍ਹਾਂ, ਜੈਸੇ ਜਗਤ ਕੇ ਮਿਥਿਅਤ ਗਿਆਨ ਹੋਣੇ ਪਰ ਜਗਤ ਦਾ ਗਿਆਨ ਹੋ ਗਿਆ ਕਿ ਮਿਥਿਆ ਹੈ। ਠੀਕ ਹੈ, ਵਾਸਤਵ ਮੇਂ ਭੋਗ ਪਦਾਰਥ ਕੇ ਅਭਾਵ ਕੋ ਕਹਿਣੇ ਕੀ ਇੱਛਾ, ਭੋਗ ਪਦਾਰਥ ਥੋੜੀ ਕਹਿ ਰਹੇ ਭੋਗ ਪਦਾਰਥ ਨਹੀਂ ਹੈ, ਉਹ ਤਾਂ ਕਹਿ ਰਹੇ ਜਗਤ ਇੱਥੇ ਮਿਥਿਆ ਹੈ। ਭੋਗ ਪਦਾਰਥ ਤੇ ਜਦੋਂ ਕਹਿ ਦਿੱਤਾ ਜਗਤ ਮਿਥਿਆ ਹੈ, ਤੇ ਜਿਹੜੇ ਜਗਤ ਦੇ ਵਿੱਚ ਪਦਾਰਥ ਹੋਏ ਉਹ ਵੀ ਤਾਂ ਮਿਥਿਆ ਹੋ ਗਏ, ਤੇ ਫਿਰ ਉਹ ਕਹਿਣ ਦੀ ਅਲੱਗ ਸੇ ਕਿਆ ਜ਼ਰੂਰਤ ਆ ਵੀ ਉਹ ਵੀ ਮਿਥਿਆ ਜੇ। ਹਾਂਜੀ, ਠੀਕ ਹੈ, ਅਭਾਵ ਕੋ ਕਹਿਣੇ ਕੀ ਇੱਛਾ ਸੇ ਸੁਰਤੀ ਮੇਂ ਕਿਮ ਇੱਛਨ ਐਸਾ ਕਹਿਆ ਹੈ। ਇਸ ਪ੍ਰਕਾਰ ਸਵਾਤਮ ਸੰਗਤਵਸਿਆ, ਆਪਣੇ ਸਰੂਪ ਆਤਮਾ ਕੇ ਅਸੰਗਪਣੇ ਕੇ ਸਮੀਕਸ਼ਣਾਤ ਭੋਕਤ੍ਰ ਭਾਵ ਵਿਵਕਸ਼ਿਆ, ਸਮਯਕ ਗਿਆਨ ਹੋਣੇ ਪਰ ਵਾਸਤਵ ਭੋਕਤ੍ਰਿਤਵ ਕਾ ਅਭਾਵ ਕਹਿਣੇ ਕੀ ਇੱਛਾ ਸੇ। ਦੇਖ ਲਓ ਕੀ ਕਹਿ ਰਿਹਾ, ਸਮਯਕ ਗਿਆਨ, ਅੱਛੀ ਪ੍ਰਕਾਰ ਸੇ, ਠੀਕ ਪ੍ਰਕਾਰ ਸੇ ਗਿਆਨ ਹੋ ਗਿਆ, ਤੇ ਫਿਰ ਕੀ ਹੋਗਾ, ਵਾਸਤਵਿਕ ਭੋਗਤ੍ਰਿਤਵ ਕਾ ਅਭਾਵ, ਭੋਗਤਾ ਪੜਾ ਕਿਆ, ਮੈਂ ਕਰਤਾ ਨਹੀਂ ਔਰ ਮੈਂ ਭੋਗਤਾ ਵੀ ਨਹੀਂ, ਭੋਗਤਾ ਪਣੇ ਕਾ ਅਭਾਵ ਤਾਂ ਹੀ ਹੋਗਾ। ਜੋ ਕਰਤਾ ਬਣੋਗੇ ਤੇ ਭੋਗਤਾ ਵੀ ਤਾਂ ਬਣੋਗੇ, ਜਿਸ ਦਾ ਕਰਤਾ ਹੀ ਨਹੀਂ ਮੈਂ, ਤੇ ਭੋਗਤ ਪਣੇ ਕਾ ਵੀ ਅਭਾਵ ਹੋ ਗਿਆ। ਕਹਿਣੇ ਕੀ ਇੱਛਾ ਸੇ ਕਸਿਆ ਕਾਮ ਆਇਆ, ਇਸ ਭੋਗਤਾ ਕੇ ਲੀਏ ਇਸ ਇਤੀ ਵਚਾ, ਜਹ ਵਚਨ ਸੁਰਤੀ ਨੇ ਕਿਹਾ ਹੈ। ਕਹਿੰਦਾ ਸੁਰਤੀ ਨੇ ਕੀ ਕਿਹਾ ਹੈ, ਕਸਿਆ ਕਾਮ ਆਇਆ, ਵੀ ਕਿਸ ਕਾਮਨਾ ਸੀ, ਜਦੋਂ ਭੋਗਤੀ ਭੋਗਤਾ ਹੀ ਨਹੀਂ, ਉਹ ਭੋਗਤਾ ਹੀ ਨਹੀਂ ਰਿਹਾ, ਭੋਗਤਾ ਮੈਨੇ ਭੋਗਣ ਵਾਲਾ, ਭੋਗਤਾ ਕਿਉਂ ਨਹੀਂ ਰਿਹਾ, ਕਰਤਾ ਨਹੀਂ ਹੈ। ਜਦੋਂ ਉਹਨੇ ਮੰਨ ਲਿਆ ਆਪਣੇ ਆਪ ਨੂੰ, ਮੈਂ ਕਰਤਾ ਨਹੀਂ, ਜਦੋਂ ਕਰਤਾ ਨਹੀਂ ਤੇ ਭੋਗਤਾ ਕਿਵੇਂ ਬਣ ਜਾਏਗਾ, ਤੇ ਭੋਗਤਾ ਨਹੀਂ ਬਣਿਆ ਤੇ ਭੋਗ ਪਦਾਰਥ ਨੂੰ ਕੀ ਕਰਨਾ ਪਏ ਰਹਿਣ, ਸੰਸਾਰ ਦੇ ਪਦਾਰਥ ਥੋੜੀ ਕਿਤੇ ਚੱਲ ਜਾਣਗੇ। ਜਗਤ ਮਿੱਥਿਆ ਹੈ ਇਹ ਸਮਝ ਲਿਆ ਉਸਨੇ, ਔਰ ਕੀ ਸਮਝ ਲਿਆ, ਮੈਂ ਭੋਗਤਾ ਵੀ ਨਹੀਂ, ਤੇ ਭੋਗਤਾ ਨਹੀਂ ਤੇ ਫਿਰ ਕਸਿਆ ਕਾਮ ਆਇਆ, ਫਿਰ ਕਾਮਨਾ ਕਿੱਥੋਂ ਹੋਊਗੀ, ਫਿਰ ਕਾਮਨਾ ਕਿੱਥੋਂ ਹੋਣਗੀਆਂ। ਠੀਕ ਆ ਜੀ, ਇਤੀ ਵਚਾ, ਇਹ ਵਚਨ, ਜਹ ਵਚਨ ਸੂਤੀ ਨੇ ਕਿਹਾ, ਆਤਮਾ ਕੇ ਭੋਗਤਾ ਪਣੇ ਕਾ ਨਿਸ਼ੇਧ ਤਬ ਹੋ ਸਕਦਾ ਹੈ ਜਬ ਭੋਗਤਾਪਣਾ ਆਤਮਾ ਮੇ ਪ੍ਰਾਪਤ ਹੋ। ਕੀ ਕਹਿ ਰਿਹਾ ਹੈ, ਕਹਿੰਦਾ ਤੁਸੀਂ ਕਹਿ ਰਹੇ ਹੋ ਮੈਂ ਭੋਗਤਾ ਨਹੀਂ, ਤੇ ਭੋਗਤਾਪਣੇ ਦਾ ਨਿਸ਼ੇਧ ਤਾਂ ਕਰੋ ਜੇ ਆਤਮਾ ਮੇ ਪਹਿਲੇ ਭੋਗਤਾਪਣਾ ਸੀ, ਜੇ ਕੋਈ ਚੀਜ਼ ਕਿਸੇ ਨੂੰ ਪ੍ਰਾਪਤ ਹੋਏ ਤਾਂ ਹੀ ਉਹਦਾ ਤਿਆਗ ਕਰੇਗਾ, ਜੇ ਪ੍ਰਾਪਤੀ ਨਹੀਂ ਤਿਆਗੀ ਕਹਿੰਦਾ, ਤਿਆਗ ਕਰਤਾ ਕਾਹਦਾ ਕਰਤਾ, ਹੈ ਹੀ ਕੁਛ ਨਹੀਂ, ਤਿਆਗੀ ਕਾਹਦਾ, ਇਹ ਕੋਈ ਵਸਤੂ ਸੀ ਉਹਦੇ ਕੋਲ ਤਾਂ ਤਿਆਗ ਦਿੱਤੀ, ਤੇ ਉਹ ਤਾਂ ਕਹਾਂਗੇ ਤਿਆਗੀ, ਤੇ ਜੇ ਉਹ ਭੋਗਤਾ ਸੀ ਪਹਿਲੇ ਤੇ ਫਿਰ ਉਹਨੇ ਕਿਹਾ ਮੈਂ ਭੋਗਤਾ ਨਹੀਂ, ਆਤਮਾ ਤਾਂ ਪਹਿਲਾਂ ਹੀ ਕਰਤਾ, ਭੋਗਤਾ ਨਹੀਂ ਹੈ, ਲੱਗੀ ਸਮਝ, ਆ ਫਿਰ ਸੁਣ ਲਓ, ਆਤਮਾ ਕੇ ਭੋਗਤਾ ਪਣੇ ਕਾ ਨਿਸ਼ੇਧ ਤਬ ਹੋ ਸਕਦਾ ਹੈ। ਕਹਿੰਦਾ ਆਤਮਾ ਨੂੰ ਤੁਸੀਂ ਭੋਗਤਾਪਣਾ, ਆਤਮਾ ਮੇਂ ਭੋਗਤਾਪਣਾ ਨਹੀਂ ਹੈ, ਐਸੇ ਤੁਸੀਂ ਤਬ ਕਹਿ ਸਕਦੇ ਹੋ, ਕਬ, ਜਬ ਵਹ ਭੋਗਤਾਪਣਾ ਆਤਮਾ ਮੇਂ ਪ੍ਰਾਪਤ ਹੋ, ਵੀ ਆਤਮਾ ਮੇਂ ਪਹਿਲੇ ਭੋਗਤਾਪਣਾ ਸੀ ਤੇ ਫਿਰ ਤੁਸੀਂ ਕਹਿ ਦਿਓ ਵੀ ਮੈਂ ਭੋਗਤ ਆਤਮਾ ਮੇਂ ਭੋਗਤਾਪਣਾ ਨਹੀਂ ਹੈ, ਆਤਮਾ ਤੇ ਮੈਂ ਭੋਗਤਾਪਣਾ ਹੈ ਹੀ ਨਹੀਂ ਕਦੀ, ਤੇ ਤੁਸੀਂ ਕਦਾ ਨਿਸ਼ੇਧ ਕਰਨ ਡੇ ਜੀ। ਠੀਕ ਹੈ, ਪਰੰਤੂ ਆਤਮਾ ਮੇਂ ਤੋਂ ਅਸੰਗਤਾ ਕਾ ਕੇ ਕਾਰਨ ਭੋਗਤਰੀ ਤੋਂ ਸੰਭਵ ਹੀ ਨਹੀਂ, ਆਤਮਾ ਦੇ ਅਸੰਗ ਹੈ, ਉਹਦੇ ਵਿੱਚ ਭੋਗਤਰੀ ਭੋਗਤੀਪਣਾ ਭੋਗਤਾਪਣਾ ਤਾਂ ਹੋ ਹੀ ਨਹੀਂ ਸਕਦਾ, ਤੋ ਫਿਰ ਨਿਸ਼ੇਧ ਕੈਸੇ? ਫਿਰ ਤੁਸੀਂ ਇਹ ਕਿਹਦਾ ਨਿਸ਼ੇਧ, ਕਿਸੇ ਕਰ ਕਿਹਦਾ ਨਿਸ਼ੇਧ ਕਰਨ ਲਈ? ਆਤਮਾ ਵਿੱਚ ਜਗਤ ਨਹੀਂ ਹੈ ਕਹਿੰਦੇ ਪਹਿਲਾਂ ਸੀਗਾ, ਜਦੋਂ ਪਹਿਲਾਂ ਹੀ ਨਹੀਂ ਤੇ ਫਿਰ ਹੁਣ ਕਹਿਣ ਦਾ ਕੀ ਫਾਇਦਾ? ਉਹ ਚ ਨਹੀਂ ਅਸੀਂ ਹੈਗਾ, ਉਹ ਚ ਨਹੀਂ ਹੈ, ਉਹ ਚ ਨਹੀਂ ਹੈ, ਠੀਕ ਹੈ। ਐਸੀ ਆਸ਼ੰਕਾ ਕੇ ਉੱਤਰ ਮੇ ਕਹਿਤੇ ਹੈ ਕਿ ਭੋਗਤਾਪਣਾ ਆਤਮਾ ਮੇ ਭਰਮ ਅਨੁਭਵ ਸਿੱਧ ਹੋਣੇ ਸੇ ਪ੍ਰਾਪਤ ਹੈ, ਆਂਦਾ ਭਰਮ ਸੇ ਪ੍ਰਾਪਤ ਹੋ ਰਿਹਾ ਹੈ, ਵਾਸਤਵ ਮੇ ਅਸਲ ਵਿੱਚ ਹੈ ਨਹੀਂ ਜੇ। ਹਾਂ, ਉਹ ਜਿਹੜਾ ਭੁਲੇਖਾ ਪਿਆ ਸਾਨੂੰ, ਉਹ ਭੁਲੇਖੇ ਨੂੰ ਜਦੋਂ ਨਿਕਲ ਜਾਂਦਾ ਉਦੋਂ ਕਹਿੰਦੇ ਮੈਂ ਕਿੱਥੇ ਭੋਗਤਾ, ਮੈਂ ਤੇ ਭੋਗਤਾ ਹੀ ਨਹੀਂ, ਹੈ ਪਹਿਲਾਂ ਵੀ ਨਹੀਂ ਸੀ, ਤੇ ਫਿਰ ਕੀ ਹੋ ਗਿਆ? ਭਰਮ ਦੇ ਕਾਰਨ ਭੋਗਤਾਪਣਾ ਬਣੀ ਬੈਠੇ ਆਪਾਂ, ਭਰਮ ਦੀ ਨਿਵਿਰਤੀ ਹੋਣੀ ਆ ਆਤਮਾ ਨੇ, ਆਤਮਾ ਵਿੱਚ ਨਾ ਭੋਗਤਾਪਣਾ ਹੈ ਨਾ ਕਰਤਾਪਣਾ ਹੈ, ਅਤਹ ਉਸ ਕਾ ਨਿਸ਼ੇਧ ਵੀ ਬਣ ਸਕਦਾ ਹੈ। ਇਸ ਅਭਿਪ੍ਰੇ ਕੋ ਲੇਕਰ ਭੋਗਤ੍ਰਿਤਵ ਕੇ ਅਨੁਵਾਦਕ ਸੂਰਤੀ ਕਾ ਅਰਥਤਃ ਉਪਕ੍ਰਮ ਕਰਤੇ ਹੈ। ਬਸ ਤੁਹਾਨੂੰ ਹੁਣ ਇੱਕ ਮੋਬਾਈਲ ਦੇ ਦਿੰਦੇ ਆਪਾਂ।